ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਦੋਸਤੋ, ਪੇਸ਼ ਹੈ ਜੀ ਤੁਹਾਡਾ ਆਪਣਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ SBS ਦੇ ਚੈਨਲ ਸਾਊਥ ਏਸ਼ੀਅਨ ਉੱਤੇ। ਅੱਜ ਬੁੱਧਵਾਰ 24 ਜੂਨ 2026 ਦਾ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਸਿਡਨੀ ਸਟੂਡੀਓ ਤੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਜੀ। ਨਾਲ ਹੀ ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਵਾਂ ਰਾਏ ਗਏ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣਦੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨੀ ਹੈ ਤੁਹਾਡੇ ਲਈ ਫੁੱਟਬਾਲ ਦੇ ਚੱਲ ਰਹੇ ਮਹਾਕੁੰਭ ਫੀਫਾ 2026 ਵਰਲਡ ਕੱਪ ਦੇ ਬੀਤੇ ਦਿਨ ਦੀਆਂ ਝਲਕੀਆਂ ਉੱਤੇ ਇੱਕ ਛੋਟੀ ਜਿਹੀ ਸੰਖੇਪ ਜਿਹੀ ਰਿਪੋਰਟ। ਖੇਡਾਂ ਨਾਲ ਹੀ ਜੁੜੀ ਹੋਈ ਇੱਕ ਮੁਲਾਕਾਤ ਵੀ ਕਰਾਂਗੇ। ਆਸਟ੍ਰੇਲੀਅਨ ਸਿੱਖ ਖੇਡਾਂ ਦਾ ਦਾਇਰਾ ਕਾਫੀ ਵਿਆਪਕ ਹੋ ਚੁੱਕਿਆ ਹੈ ਅਤੇ ਹੁਣ ਲੋੜ ਹੈ ਇਸ ਦੀ ਪ੍ਰਬੰਧਕੀ ਨੂੰ ਵੀ ਸਮੇਂ ਦੇ ਮੇਲ ਦੇ ਨਾਲ ਬਣਾਉਣ ਦੀ। ਹਾਲ ਵਿੱਚ ਹੀ ਨਵੀਂ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਨੇ ਇਹਨਾਂ ਖੇਡਾਂ ਨੂੰ ਨਵਿਆਉਣ ਅਤੇ ਨਵੀਂ ਰੂਹ ਭਰਨ ਦਾ ਪ੍ਰਣ ਲਿਆ ਹੈ। ਨਵੇਂ ਨਿਯੁਕਤ ਹੋਏ ਪ੍ਰਧਾਨ ਦਲਜੀਤ ਸਿੰਘ ਧਾਮੀ ਹੋਰੀ ਅੱਜ ਸਾਨੂੰ ਇਸ ਬਾਰੇ ਦੇਣਗੇ ਵਧੇਰੇ ਜਾਣਕਾਰੀ ਅਤੇ ਇਹ ਗੱਲਬਾਤ ਦੋ ਭਾਗਾਂ ਦੇ ਵਿੱਚ ਹੋਏਗੀ ਜੀ। ਨਾਲ ਹੀ ਨਵਿਆਉਣ ਯੋਗ ਊਰਜਾ ਜਿਵੇਂ ਸੋਲਰ ਪਾਵਰ ਨੂੰ ਕਿਸ ਤਰ੍ਹਾਂ ਨਾਲ ਉਚਿਤ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ ਜਾਂ ਇੱਕ ਖੇਤਰੀ ਸ਼ਹਿਰ ਵੱਲੋਂ ਵਰਤਿਆ ਵੀ ਜਾ ਰਿਹਾ ਹੈ ਅਤੇ ਇੱਕ ਮਿਸਾਲ ਵੀ ਕਾਇਮ ਕੀਤੀ ਜਾ ਰਹੀ ਹੈ, ਇਸ ਬਾਰੇ ਵੀ ਪਾਵਾਂਗੇ ਜਾਣਨਾ। ਨਾਲ ਹੀ ਹਰ ਬੁੱਧਵਾਰ ਨੂੰ ਪੇਸ਼ ਹੋਣ ਵਾਲੀ ਬਾਲੀਵੁੱਡ ਦੀ ਗੱਪਸ਼ਪ ਵੀ ਕਰੇਗੀ ਤੁਹਾਡਾ ਭਰਪੂਰ ਮਨੋਰੰਜਨ ਫਿਲਮੀ ਦੁਨੀਆ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ। ਸੋ ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਨਾਲ ਅਤੇ ਚੱਲਦੇ ਪ੍ਰੋਗਰਾਮ ਦੌਰਾਨ ਸਾਂਝ ਪਾ ਸਕਦੇ ਹੋ ਸੁਨੇਹਾ ਭੇਜਦੇ ਹੋਏ SMS ਕਰਦੇ ਹੋਏ 0439-799-7067 ਦੇ ਉੱਤੇ। ਅਤੇ ਹੁਣ ਵੇਲਾ ਹੋ ਗਿਆ ਜੀ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖ਼ਬਰਾਂ ਦੇ ਨਾਲ ਜੋੜਨ ਦਾ। ਲੈ ਕੇ ਚੱਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਨਿਊਜ਼ ਡੈਸਕ ਤੋਂ। ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ ਇਸ ਪ੍ਰਕਾਰ ਹਨ। ਗਾਜ਼ਾ ਸ਼ਹਿਰ ਵਿੱਚ ਫਲਸਤੀਨੀਆਂ ਨੇ ਸੰਯੁਕਤ ਰਾਸ਼ਟਰ ਦੀ ਇੱਕ ਜਾਂਚ ਰਿਪੋਰਟ ਉੱਤੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲੀ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਨੇ ਫਲਸਤੀਨੀ ਬੱਚਿਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਿਸ ਕਾਰਨ ਗਾਜ਼ਾ ਵਿੱਚ ਕਥਿਤ ਨਸਲਕੁਸ਼ੀ, ਮਨੁੱਖਤਾ ਵਿਰੁੱਧ ਅਪਰਾਧ ਅਤੇ ਜੰਗੀ ਅਪਰਾਧ ਵਾਪਰੇ। ਕਬਜ਼ਾ ਕੀਤੇ ਹੋਏ ਪੱਛਮੀ ਕੰਢੇ ਵਿੱਚ ਵੀ ਜੰਗੀ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਸੁਤੰਤਰ ਸੰਯੁਕਤ ਰਾਸ਼ਟਰ ਕਮਿਸ਼ਨ ਵੱਲੋਂ ਜਾਰੀ ਰਿਪੋਰਟ ਅਨੁਸਾਰ ਗਾਜ਼ਾ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਮਾਰੇ ਗਏ ਲੋਕਾਂ ਵਿੱਚ ਲਗਭਗ 30% ਬੱਚੇ ਹਨ। ਰਿਪੋਰਟ ਦਾ ਦਾਅਵਾ ਹੈ ਕਿ ਅਕਤੂਬਰ 2025 ਵਿੱਚ ਜੰਗ ਬੰਦੀ ਲਾਗੂ ਹੋਣ ਤੋਂ ਬਾਅਦ ਵੀ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਆਸਟ੍ਰੇਲੀਆ ਵਿੱਚ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਯਾਨੀ NDIS ਨਾਲ ਸਬੰਧਤ ਸਰਕਾਰੀ ਕਾਨੂੰਨੀ ਸੋਧਾਂ ਦੀ ਸੰਸਦੀ ਜਾਂਚ ਲਈ ਮਿਆਦ ਵਧਾ ਦਿੱਤੀ ਗਈ ਹੈ ਤਾਂ ਜੋ ਹਿੱਸੇਦਾਰਾਂ ਨੂੰ ਆਪਣੀ ਰਾਏ ਪੇਸ਼ ਕਰਨ ਲਈ ਹੋਰ ਸਮਾਂ ਮਿਲ ਸਕੇ। ਮਨੋਵਿਗਿਆਨਕ ਸੇਵਾਵਾਂ ਨਾਲ ਜੁੜੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਉਹ ਇਸ ਵਾਧੂ ਸਮੇਂ ਦੌਰਾਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੀਆਂ ਕਿ NDIS ਵਿੱਚ ਮਨੋਵਿਗਿਆਨਕ ਸੇਵਾਵਾਂ ਦੀ ਭੂਮਿਕਾ ਸੁਰੱਖਿਅਤ ਰਹੇ ਅਤੇ ਸੁਧਾਰਾਂ ਦੇ ਕੇਂਦਰ ਵਿਚਲੇ ਭਾਗੀਦਾਰਾਂ ਦੀ ਭਲਾਈ ਬਣੀ ਰਹੇ। ਗ੍ਰੀਨਜ਼ ਪਾਰਟੀ ਨੇ ਸਰਕਾਰ ਦੇ ਟੈਕਸ ਬਦਲਾਵਾਂ ਨੂੰ ਸਮਰਥਨ ਦੇਣ ਦੇ ਬਦਲੇ ਜਾਂਚ ਦੀ ਮਿਆਦ 14 ਅਗਸਤ ਤੱਕ ਵਧਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਅਮਰੀਕੀ ਸੈਨੇਟ ਨੇ ਇੱਕ ਅਹਿਮ ਜੰਗੀ ਅਧਿਕਾਰ ਬਿੱਲ ਪਾਸ ਕਰ ਦਿੱਤਾ ਹੈ ਜਿਸ ਦਾ ਮਕਸਦ ਈਰਾਨ ਖਿਲਾਫ਼ ਹੋਰ ਅਮਰੀਕੀ ਫੌਜੀ ਕਾਰਵਾਈ ਨੂੰ ਰੋਕਣਾ ਹੈ। 50 ਦੇ ਮੁਕਾਬਲੇ 48 ਵੋਟਾਂ ਨਾਲ ਪਾਸ ਹੋਏ ਇਸ ਪ੍ਰਸਤਾਵ ਅਨੁਸਾਰ ਰਾਸ਼ਟਰਪਤੀ ਨੂੰ ਈਰਾਨ ਵਿਰੁੱਧ ਕਿਸੇ ਵੀ ਨਵੀਂ ਫੌਜੀ ਕਾਰਵਾਈ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣੀ ਪਵੇਗੀ। 9 ਪਿਛਲੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਦਾ ਬਿੱਲ ਕਾਂਗਰਸ ਦੇ ਦੋਵਾਂ ਸਦਨਾਂ ਨੂੰ ਮਨਜ਼ੂਰ ਹੋਇਆ ਹੈ। ਆਸਟ੍ਰੇਲੀਆ ਵਿੱਚ ਨੈਸ਼ਨਲ ਪਾਰਟੀ ਨੇ ਸਰਕਾਰ ਅਤੇ ਗ੍ਰੀਨਜ਼ ਵਿਚਾਲੇ ਸਵੈ ਪ੍ਰਬੰਧਿਤ ਸੁਪਰ ਐਨੂਏਸ਼ਨ ਫੰਡਾਂ ਬਾਰੇ ਹੋਏ ਸਮਝੌਤੇ ਦੀ ਆਲੋਚਨਾ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਹ ਸੁਪਰ ਐਨੂਏਸ਼ਨ ਉੱਤੇ ਟੈਕਸ ਲਗਾਉਣ ਦਾ ਇੱਕ ਹੋਰ ਤਰੀਕਾ ਹੈ। ਸਮਝੌਤੇ ਤਹਿਤ ਰਿਹਾਇਸ਼ ਜਾਇਦਾਦ ਖਰੀਦਣ ਲਈ ਫੰਡਾਂ ਵੱਲੋਂ ਕਰਜ਼ਾ ਲੈਣ 'ਤੇ ਪਾਬੰਦੀ ਲਗਾਈ ਜਾਵੇਗੀ, ਜਿਸ ਨਾਲ ਪੂੰਜੀ ਲਾਭ ਕਰ ਛੂਟ ਵਿੱਚ ਕੀਤੀਆਂ ਤਬਦੀਲੀਆਂ ਤੋਂ ਬਚਣ ਦੇ ਰਸਤੇ ਬੰਦ ਹੋ ਜਾਣਗੇ। ਗ੍ਰੀਨਜ਼ ਨੇ ਬਜਟ ਬਿੱਲ ਦਾ ਪੂਰਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਅਤੇ ਹੁਣ ਅਗਲੇ ਹਫ਼ਤੇ ਸਰਦੀਆਂ ਦੀ ਛੁੱਟੀ ਤੋਂ ਪਹਿਲਾਂ ਇਸ ਦੇ ਉੱਪਰੀ ਸਦਨ ਵਿੱਚ ਪਾਸ ਹੋਣ ਦੀ ਸੰਭਾਵਨਾ ਵੀ ਹੈ। ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ HIV AIDS ਵਿਰੁੱਧ ਲੜਾਈ ਵਿੱਚ ਦਹਾਕਿਆਂ ਦੌਰਾਨ ਹੋਈ ਤਰੱਕੀ ਖਤਰੇ ਵਿੱਚ ਪੈ ਸਕਦੀ ਹੈ। ਸਾਲ 2004 ਦੇ ਮੁਕਾਬਲੇ ਏਡਜ਼ ਨਾਲ ਸੰਬੰਧਿਤ ਮੌਤਾਂ ਵਿੱਚ ਲਗਭਗ 70% ਕਮੀ ਆਈ ਹੈ, ਪਰ UN AIDS ਦੀ ਪ੍ਰੋਗਰਾਮ ਡਾਇਰੈਕਟਰ ਵਿਨੀ ਬਿਆਨੀਮਾ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਦੌਰਾਨ ਅੰਤਰਰਾਸ਼ਟਰੀ ਸਹਾਇਤਾ ਵਿੱਚ ਭਾਰੀ ਕਟੌਤੀਆਂ ਕਾਰਨ ਘੱਟ ਆਮਦਨ ਵਾਲੇ ਦੇਸ਼ਾਂ ਦੇ HIV ਪ੍ਰੋਗਰਾਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਕੁਝ ਖੇਤਰਾਂ ਵਿੱਚ ਕੌਂਡੋਮਜ਼ ਲਈ ਫੰਡਿੰਗ 90% ਤੋਂ ਵੀ ਘੱਟ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਔਰਤਾਂ, ਕੁੜੀਆਂ, ਸਮਲਿੰਗੀ ਪੁਰਸ਼ਾਂ, ਟਰਾਂਸਜੈਂਡਰ ਲੋਕਾਂ ਅਤੇ ਸੈਕਸ ਵਰਕਰਾਂ ਵਰਗੇ ਉੱਚ ਜੋਖਮ ਸਮੂਹਾਂ ਨੂੰ ਅਪਰਾਧੀ ਕਰਾਰ ਦੇਣ ਵਾਲੀਆਂ ਨੀਤੀਆਂ ਵੀ ਵਾਇਰਸ ਦੇ ਫੈਲਾਅ ਵਿੱਚ ਯੋਗਦਾਨ ਪਾ ਰਹੀਆਂ ਹਨ। ਤੇ ਹੁਣ ਇੱਕ ਖਬਰ ਭਾਰਤੀ ਖਿੱਤੇ ਤੋਂ। ਭਾਰਤ ਵਿੱਚ ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜਾਵੇ ਅਤੇ ਦਾਨ ਦੀ ਰਕਮ ਵਿੱਚ ਕਥਿਤ ਹੇਰਾਫੇਰੀ ਦੀ ਜਾਂਚ ਕਰ ਰਹੀ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਸਿੱਟ ਨੇ ਆਪਣੀ ਮੁੱਢਲੀ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਜਾਂਚ ਟੀਮ ਦੇ ਮੈਂਬਰਾਂ ਅਨੁਸਾਰ ਇਹ ਹੁਣ ਤੱਕ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ਉੱਤੇ ਸ਼ੁਰੂਆਤੀ ਰਿਪੋਰਟ ਹੈ ਅਤੇ ਇਸ ਦੇ ਵੇਰਵੇ ਗੁਪਤ ਰੱਖੇ ਗਏ ਹਨ। ਅੰਤਿਮ ਰਿਪੋਰਟ ਅਗਲੇ  10 ਤੋਂ 15 ਦਿਨਾਂ ਵਿੱਚ ਪੇਸ਼ ਕੀਤੀ ਜਾ ਸਕਦੀ ਹੈ। ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਵਿਵਾਦ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਸਮਾਜਵਾਦੀ ਪਾਰਟੀ ਦੇ ਸਾਬਕਾ ਵਿਧਾਇਕ ਪਵਨ ਪਾਂਡੇ ਨੇ ਮੰਦਰ ਦੇ ਚੜਾਵੇ ਵਿੱਚੋਂ 7 ਕਰੋੜ ਰੁਪਏ ਤੋਂ ਵੱਧ ਰਕਮ ਗਾਇਬ ਹੋਣ ਦਾ ਦੋਸ਼ ਲਗਾਇਆ ਸੀ। ਇਸ ਦੌਰਾਨ ਸੁਪਰੀਮ ਕੋਰਟ ਵਿੱਚ ਇੱਕ ਨਵੀਂ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ, ਜਿਸ ਵਿੱਚ ਮਾਮਲੇ ਦੀ ਅਦਾਲਤੀ ਨਿਗਰਾਨੀ ਹੇਠ CBI ਜਾਂਚ ਕਰਵਾਉਣ ਅਤੇ ਟਰੱਸਟ ਦੇ ਵਿੱਤੀ ਰਿਕਾਰਡ ਅਤੇ CCTV ਫੁਟੇਜ ਸੁਰੱਖਿਅਤ ਰੱਖਣ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਤੇ ਦੋਸਤੋ, ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਕੁਝ ਚੋਣਵੀਆਂ ਖਬਰਾਂ। ਹੁਣ ਪੇਸ਼ ਕਰਦੇ ਹਾਂ ਕਿ ਵਿਕਟੋਰੀਆ ਰਾਜ ਦੇ ਇੱਕ ਖੇਤਰੀ ਸ਼ਹਿਰ ਨੇ ਰਿਨਿਊਏਬਲ ਐਨਰਜੀ ਦਾ ਬਖੂਬੀ ਇਸਤੇਮਾਲ ਕਿਸ ਤਰ੍ਹਾਂ ਨਾਲ ਕੀਤਾ ਹੈ ਅਤੇ ਇਸ ਦਾ ਇਸਤੇਮਾਲ ਕਰਦੇ ਹੋਏ ਉਹਨਾਂ ਨੇ ਹੋਰਨਾਂ ਵਾਸਤੇ ਵੀ ਇੱਕ ਮਿਸਾਲ ਕਾਇਮ ਕਰ ਦਿਖਾਈ ਹੈ। ਦੋਸਤੋ, ਇਸ ਪੇਸ਼ਕਾਰੀ ਤੋਂ ਬਾਅਦ ਲਵਾਂਗੇ ਛੋਟੀ ਜਿਹੀ ਬ੍ਰੇਕ ਅਤੇ ਉਸ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ ਬਾਕੀ ਦੇ ਸਾਰੇ ਸੈਗਮੈਂਟਸ ਲੈ ਕੇ। ਜੁੜੇ ਰਹੋ SBS ਪੰਜਾਬੀ ਦੇ ਨਾਲ।
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਰੀਜਨਲ ਆਸਟ੍ਰੇਲੀਆ ਵਿੱਚ ਐਕਸਟ੍ਰੀਮ ਵੈਦਰ ਇਵੈਂਟਸ ਅਤੇ ਅੰਡਰ ਫੰਡਿੰਗ ਅਕਸਰ ਛੋਟੇ ਕਸਬਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ, ਪਰ ਵਿਕਟੋਰੀਆ ਦੇ ਉੱਤਰ ਪੂਰਬ ਵਿੱਚ ਸਥਿਤ ਯੋਕਾ ਡਾਂਡਾ ਵਿੱਚ ਇੱਕ ਜੋਖਮ ਭਰਿਆ ਫੈਸਲਾ ਅੱਜ ਇਸ ਟਾਊਨ ਨੂੰ ਹੋਰ ਮਜ਼ਬੂਤ ਬਣਾ ਰਿਹਾ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ MP ਸਿੰਘ। ਜਾਣਦੇ ਹਾਂ ਇਸ ਬਾਰੇ ਹੋਰ ਵਿਸਥਾਰ ਦੇ ਨਾਲ। ਰਸਲ ਕਲੋਜ਼ ਸਾਰੀ ਜ਼ਿੰਦਗੀ ਗੱਡੀਆਂ ਨਾਲ ਜੁੜੇ ਰਹੇ। 90ਵਿਆਂ ਵਿੱਚ ਵਡੋਂਗਾ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਉਹ ਲਗਭਗ 3 ਦਹਾਕਿਆਂ ਤੱਕ ਜਾਪਾਨ ਤੋਂ ਪਰਫਾਰਮੈਂਸ ਕਾਰਜ ਇੰਪੋਰਟ ਕਰਦੇ ਅਤੇ ਵੇਚਦੇ ਰਹੇ।
I've always enjoyed that, but once I got out of importing from Japan, that was it. I didn't want anything more to do with cars.
Retirement ਵੱਲ ਜਾਣ ਤੋਂ ਬਾਅਦ ਇੱਕ ਦਿਨ ਕਮਿਊਨਿਟੀ ਦੇ ਇੱਕ ਬੰਦੇ ਨੇ ਉਹਨਾਂ ਦਾ ਮਨ ਬਦਲ ਦਿੱਤਾ। ਹੁਣ ਰਸਲ ਇੱਕ ਨਵਾਂ ਬਿਜ਼ਨਸ ਚਲਾ ਰਹੇ ਹਨ ਜੋ ਇਲੈਕਟ੍ਰਿਕ ਕਾਰਾਂ ਵੇਚਦਾ ਹੈ ਅਤੇ ਯੋਕੋ ਡਾਂਡਾ ਵੀ 100% ਰਿਨਿਊਏਬਲ ਐਨਰਜੀ ਵੱਲ ਵੱਧ ਰਿਹਾ ਹੈ। ਇਸ ਕਹਾਣੀ ਨੂੰ ਸਮਝਣ ਲਈ ਸਾਨੂੰ ਕੁਝ ਦਹਾਕੇ ਪਿੱਛੇ ਜਾਣਾ ਪਵੇਗਾ। ਮੈਕਸ ਹੌਰਵਾਥ ਦਾ ਜਨਮ ਯੋਕਾ ਡਾਂਡਾ ਵਿੱਚ ਹੋਇਆ, ਜਿਸ ਨੂੰ ਲੋਕ ਪਿਆਰ ਨਾਲ ਯੈਕ ਕਹਿੰਦੇ ਹਨ। 2002 ਵਿੱਚ ਇੱਕ ਦਿਨ ਟਾਊਨ ਦੇ ਇੱਕ ਬਿਜ਼ਨਸ ਦੇ ਦਰਵਾਜ਼ੇ ਉੱਤੇ ਲੱਗੇ ਨੋਟ ਨੇ ਸਭ ਕੁਝ ਬਦਲ ਦਿੱਤਾ। ਉਸ ਸਮੇਂ ਆਸਟ੍ਰੇਲੀਆ ਭਰ ਵਿੱਚ ਛੋਟੇ ਕਸਬਿਆਂ ਤੋਂ ਲੋਕ ਸ਼ਹਿਰਾਂ ਵੱਲ ਜਾ ਰਹੇ ਸਨ। ਜਦੋਂ ਛੋਟੇ ਕਸਬੇ ਆਪਣੀ ਪੈਟਰੋਲ ਸਟੇਸ਼ਨ ਵਰਗੀ ਐਸੈਂਸ਼ੀਅਲ ਸਰਵਿਸ ਗਵਾ ਲੈਂਦੇ ਹਨ ਤਾਂ ਲੋਕਾਂ ਦਾ ਰਹਿਣਾ ਉੱਥੇ ਮੁਸ਼ਕਲ ਹੋ ਜਾਂਦਾ ਹੈ।
And then it's a real battle to keep the town going. So there are a few people, Phil Newman is one of them, and that was him walking around there before, said, what are we going to do?
ਇਸ ਦੇ ਜਵਾਬ ਵਿੱਚ ਸੱਤ ਲੋਕਾਂ ਨੇ ਮਿਲ ਕੇ ਯੂਕਾ ਡੈਂਡਾ ਕਮਿਊਨਿਟੀ ਡਿਵੈਲਪਮੈਂਟ ਕੰਪਨੀ YCD ਕੰਪਨੀ ਬਣਾਈ ਅਤੇ ਪੈਟਰੋਲ ਸਟੇਸ਼ਨ ਨੂੰ ਕਮਿਊਨਿਟੀ ਓਨਰਸ਼ਿਪ ਵਿੱਚ ਲੈ ਲਿਆ। ਸ਼ੁਰੂਆਤ ਆਸਾਨ ਨਹੀਂ ਸੀ, ਇਹ ਲੌਸ ਉੱਤੇ ਚੱਲਦਾ ਸੀ, ਲੋਕੇਸ਼ਨ ਵੀ ਬਦਲੀ ਗਈ ਅਤੇ ਵਲੰਟੀਅਰਸ ਦੀ ਮਦਦ ਵੀ ਇਹਦੇ ਵਿੱਚ ਲੈਣੀ ਪਈ। ਅੱਜ ਮੈਕਸ YCD ਕੰਪਨੀ ਦੇ ਬੋਰਡ 'ਤੇ ਹਨ। ਇਹ ਪੈਟਰੋਲ ਸਟੇਸ਼ਨ ਹੁਣ ਨਾ ਸਿਰਫ ਸਸਟੇਨੇਬਲ ਹੈ ਬਲਕਿ ਪ੍ਰੋਫਿਟ ਵੀ ਕਮਾਉਂਦਾ ਹੈ। ਲੋਕਾਂ ਦੇ ਹੰਡਰਡਸ ਆਫ ਸ਼ੇਅਰਸ ਹਨ ਅਤੇ ਪ੍ਰੋਫਿਟਸ ਵਾਪਸ ਕਮਿਊਨਿਟੀ ਵਿੱਚ ਪ੍ਰੋਜੈਕਟ ਲਈ ਲਾਏ ਜਾਂਦੇ ਹਨ, ਜਿਵੇਂ ਸਪੋਰਟਿੰਗ ਕਲੱਬਸ ਅਤੇ ਹੈਲਥ ਫੈਸਿਲਿਟੀਜ਼। ਇਸ ਦੀ ਖਾਸ ਗੱਲ ਇਹ ਹੈ ਕਿ ਸਟੇਸ਼ਨ ਫਿਊਲ ਪ੍ਰਾਈਸਿਸ ਨੂੰ ਸਟੇਬਲ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਪ੍ਰੋਫਿਟਸ ਲੋਕਲ ਡਿਵੈਲਪਮੈਂਟ ਵਿੱਚ ਜਾਂਦੇ ਹਨ। ਇਹ ਸਟੇਸ਼ਨ ਸੋਲਰ ਪੈਨਲਸ ਅਤੇ ਬੈਟਰੀ ਸਟੋਰੇਜ ਨਾਲ ਚੱਲਦਾ ਹੈ, ਜਿਸ ਕਾਰਨ ਕੋਸਟ ਅਤੇ ਐਮਿਸ਼ਨ ਦੋਵੇਂ ਹੀ ਘਟਦੇ ਹਨ। ਫਿਊਲ ਸ਼ਾਰਟੇਜ ਦੇ ਸਮੇਂ ਵੀ ਇਹ ਟਾਊਨ ਹੋਰਾਂ ਨਾਲੋਂ ਵਧੀਆ ਤਰੀਕੇ ਨਾਲ ਸਰਵਾਈਵ ਕਰਦਾ ਰਿਹਾ ਹੈ।
We actually didn't run out of fuel here and we can't do anything about the terminal gate price. That's totally out of our control. So prices went up, but in March we had the record month ever. And we did have to sort of ration the supplies a bit, but I think there was only one day or one night where we ran out of diesel, but apart from that we didn't run out.
ਰਸਲ ਕਲੋਜ਼ ਹੁਣ ਇੱਕ ਸੈਕਿੰਡ ਹੈਂਡ EV ਬਿਜ਼ਨਸ ਕਿਲੋਵਾਟ ਕਾਰ ਚਲਾ ਰਹੇ ਹਨ। ਉਹ ਕਹਿੰਦੇ ਹਨ ਕਿ ਕਮਿਊਨਿਟੀ ਵਿੱਚ ਇੱਕ ਇਵੈਂਟ ਨੇ ਉਹਨਾਂ ਦੀ ਸੋਚ ਬਦਲ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ EVs ਸਿਰਫ ਆਈਡੀਓਲੋਜੀ ਨਹੀਂ ਪ੍ਰੈਕਟੀਕਲ ਵੀ ਹਨ।
By owning an EV, you're not missing out on anything. You know, the performance is phenomenal, the cost of ownership is great, and when they challenge me about this or that, I can challenge them straight back about the costs of fixing their diesel engine, because I know how much they cost, you know, and it's not just a couple of thousands. It's so expensive to repair a lot of that new stuff, because they'll always challenge me, what about the battery? You've got to replace them every few years, because that's been the dialogue they hear, you know, from various news outlets, whereas now batteries in these are basically life of vehicle.
ਰਸਲ ਇਹ ਵੀ ਦੱਸਦੇ ਹਨ ਕਿ ਇਲੈਕਟ੍ਰਿਕ ਵਹੀਕਲਸ ਦਾ ਫਾਇਦਾ ਸਿਰਫ ਐਨਵਾਇਰਨਮੈਂਟ ਵਾਸਤੇ ਨਹੀਂ ਬਲਕਿ ਇਕਨੋਮਿਕਸ ਵਾਸਤੇ ਵੀ ਹੈ। ਫਿਊਲ ਕ੍ਰਾਈਸਿਸ ਦੇ ਦੌਰਾਨ ਡਿਮਾਂਡ ਵਧਣ ਦੇ ਨਾਲ EV ਮਾਰਕੀਟ ਹੋਰ ਵੀ ਤੇਜ਼ ਹੋ ਗਿਆ। 2008 ਵਿੱਚ ਮੈਟ ਚਾਰਲਸ ਜੋਨਸ ਯੂਕਾ ਡੈਂਡਾ ਆਏ ਅਤੇ ਮੱਡ ਅਤੇ ਸਟ੍ਰਾ ਬੇਲਸ ਨਾਲ ਆਪਣਾ ਘਰ ਬਣਾਇਆ। 2013 ਦੇ IPCC ਰਿਪੋਰਟ ਤੋਂ ਬਾਅਦ ਕਲਾਈਮੇਟ ਚੇਂਜ ਬਾਰੇ ਅਵੇਅਰਨੈਸ ਹੋਰ ਵਧੀ। ਮੈਟ ਨੇ ਫੋਸਿਲ ਫਿਊਲ ਡਿਪੈਂਡੈਂਸ ਨੂੰ ਸਭ ਤੋਂ ਵੱਡੀ ਚੈਲੰਜ ਵਜੋਂ ਦੇਖਿਆ।
The fossil fuel industry makes a lot of money out of doing what they do, and so they're very skilled at adding misunderstanding and confusion and anger to what should be a really smart, logical next step. And it's hard, it can be really hard, and you don't need to go very far in a country community to find deep upset and understandable upset about, you know, somebody's proposed a solar farm or a battery or a wind farm or a transmission line. And it's understandable because change is hard, but equally I think that we have to change. We have to change because of climate change.
Community ne milke totally renewable Yoka Danda TRY project shuru kita. Is da goal si town nu 100% renewable banana. 12 ਸਾਲਾਂ ਵਿੱਚ ਜੈਕ ਨੇ ਵੱਡੀ ਤਰੱਕੀ ਕੀਤੀ ਹੈ ਕਮਿਊਨਿਟੀ ਬੈਟਰੀਜ਼, ਰੂਫਟੌਪ ਸੋਲਰ ਅਤੇ ਐਨਰਜੀ ਸ਼ੇਅਰਿੰਗ ਸਿਸਟਮਸ ਦੇ ਨਾਲ। ਅੱਜ ਯੂਕਾ ਡੈਂਡਾ ਇੱਕ ਐਗਜ਼ਾਮਪਲ ਬਣ ਗਿਆ ਹੈ ਕਿ ਰੀਜਨਲ ਆਸਟ੍ਰੇਲੀਆ ਆਪਣੀ ਐਨਰਜੀ ਅਤੇ ਫਿਊਚਰ ਆਪਣੇ ਹੱਥ ਵਿੱਚ ਲੈ ਸਕਦਾ ਹੈ।
It's a powerful exemplar in Yakandanda to Yakandanda people that if you have an issue and then you focus on it and set a goal, then you can resolve it. And so the petrol station is an energy company. It's community owned. It returns dividends. It's kept the fuel supply alive in the town. A really powerful example of what we've just picked up and used, but done it with electricity.
Dosto, ye report Sydney Lang walon SBS News waste taiyar kiti gayi si. ਜਿਸ ਨੂੰ ਪੰਜਾਬੀ ਵਿੱਚ ਪੇਸ਼ ਕੀਤਾ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ। ਈਮੇਲ ਕਰੋ punjabi.program@sbs.com.au. ਸੁਣਦੇ ਰਹੋ SBS ਪੰਜਾਬੀ, ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਅੱਜ ਦਾ ਪ੍ਰੋਗਰਾਮ ਪੇਸ਼ ਹੋ ਰਿਹਾ ਜੀ ਸਿਡਨੀ ਸਟੂਡੀਓ ਤੋਂ। ਮੈਂ ਹਾਂ MP ਸਿੰਘ। ਦੋਸਤੋ, ਹੁਣ ਤੱਕ ਤੁਸੀਂ ਦੇਸ਼ ਵਿਦੇਸ਼ ਦੀਆਂ ਕੋਈ ਚੋਣੀਆਂ ਖਬਰਾਂ ਸੁਣ ਚੁੱਕੇ ਹੋ ਅਤੇ ਨਾਲ ਦੀ ਨਾਲ ਤੁਹਾਨੂੰ ਉਹਨਾਂ ਖਬਰਾਂ ਵਿੱਚੋਂ ਕੁਛ ਨਾ ਕੁਛ ਖਬਰਾਂ ਜ਼ਰੂਰ ਟੁੰਬਿਆ ਹੋਏਗਾ, ਜਿਵੇਂ NDIS ਉੱਤੇ ਜਿਹੜੀ ਇਨਕੁਆਇਰੀ ਚੱਲ ਰਹੀ ਹੈਗੀ ਹੈ ਉਹਦੀ ਡੇਟ ਐਕਸਟੈਂਡ ਕਰ ਦਿੱਤੀ ਗਈ ਹੈ, ਅਤੇ ਇਸੇ ਤਰ੍ਹਾਂ ਸੈਲਫ ਮੈਨੇਜ ਸੁਪਰ ਫੰਡ ਜਿਹੜਾ ਹੈਗਾ ਉਹਦੇ ਬਾਰੇ ਵੀ, ਸਾਡੇ ਲੋਕਾਂ ਵਿੱਚੋਂ ਵੀ ਕੁਛ ਲੋਕ ਹੈਗੇ ਜਿਹੜੇ ਸੈਲਫ ਮੈਨੇਜ ਕਰ ਰਹੇ ਹੈਗੇ ਆਪਣੇ ਸੁਪਰ ਫੰਡ ਨੂੰ, ਉਹਦੇ ਵਾਸਤੇ ਵੀ ਕੁਛ ਚੇਂਜਿਸ ਆ ਰਹੀਆਂ ਹੈਗੀਆਂ, ਉਹਨਾਂ ਬਾਰੇ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਏਗੀ। ਅਤੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ, ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਛੋਟੀ ਜਿਹੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਫੀਫਾ ਵਰਲਡ ਕੱਪ 2026 ਜਿਹੜਾ ਇਹ ਬਹੁਤ ਵੱਡਾ ਖੇਡਾਂ ਦਾ ਮੁਕਾਬਲਾ ਹੋ ਰਿਹਾ ਜੀ, ਇਹ ਤਿੰਨ ਦੇਸ਼ ਰਲ ਕੇ ਇਹਨੂੰ ਹੋਸਟ ਕਰ ਰਹੇ ਹੈ, ਅਤੇ ਇਹਦੇ ਹੁਣ ਜਿਹੜੇ 12ਵੇਂ ਦਿਨ ਦੇ ਖੇਡਾਂ ਹੈਗੀਆਂ ਉਹ ਸੰਪੰਨ ਹੋ ਚੁੱਕੀਆਂ। ਉਹਨਾਂ ਦਾ ਜਿਹੜਾ ਵੇਰਵਾ ਹੈਗਾ, ਜਿਹੜਾ ਬਰੀਫ ਸ਼ਾਟ ਉਹਦਾ ਸਨੈਪਸ਼ਾਟ ਹੈਗਾ, ਉਹ ਤੁਹਾਨੂੰ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਤੁਹਾਨੂੰ ਸੁਣਾਉਂਦੇ ਹਾਂ ਪੁਨੀਤ ਢੀਂਗਰਾ ਹੋਰਾਂ ਦੀ ਆਵਾਜ਼ ਦੇ ਵਿੱਚ, ਉਸ ਤੋਂ ਬਾਅਦ ਤੁਹਾਨੂੰ ਮੁਲਾਕਾਤ ਕਰਵਾਵਾਂਗੇ ਦਲਜੀਤ ਸਿੰਘ ਧਾਮੀ ਹੋਰਾਂ ਦੇ ਨਾਲ, ਜਿਹੜੇ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਨਵੇਂ ਪ੍ਰਧਾਨ ਚੁਣੇ ਗਏ ਹੈ ਅਤੇ ਪ੍ਰਣ ਕਰ ਰਹੇ ਹੈ ਕਿ ਖੇਡਾਂ ਦੇ ਵਿੱਚ ਨਵੀਂ ਰੂਹ ਫੂਕੀ ਜਾਏਗੀ।
ਫੀਫਾ ਵਰਲਡ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਇੱਕ ਨਵਾਂ ਖਿਡਾਰੀ ਸਾਹਮਣੇ ਆਇਆ ਹੈ, ਜਦਕਿ ਖਰਾਬ ਮੌਸਮ ਅਤੇ ਤੂਫਾਨ ਦੇ ਚਲਦਿਆਂ ਟੂਰਨਾਮੈਂਟ ਵਿੱਚ ਪਹਿਲੀ ਵਾਰ ਮੈਚ ਵਿੱਚ ਦੇਰੀ ਹੋਈ। ਮੈਂ ਹਾਂ ਪੁਨੀਤ ਢੀਂਗਰਾ ਅਤੇ ਇਹ ਹੈ ਫੀਫਾ ਵਰਲਡ ਕੱਪ 2026 ਦੇ 12ਵੇਂ ਦਿਨ ਦਾ ਪੂਰਾ ਹਾਲ। ਲਿਓਨਲ ਮੈਸੀ ਵਰਲਡ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਨੇ। ਉਹਨਾਂ ਨੇ ਡੈਲਸ ਵਿੱਚ ਖੇਡੇ ਗਏ ਮੁਕਾਬਲੇ ਦੌਰਾਨ 2 ਗੋਲ ਦਾਗੇ, ਜਿਸ ਦੇ ਸਦਕਾ ਅਰਜਨਟੀਨਾ ਨੇ ਆਸਟ੍ਰੀਆ ਨੂੰ 2-0 ਨਾਲ ਹਰਾ ਕੇ ਗਰੁੱਪ ਜੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਨੌਕਆਊਟ ਸਟੇਜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੈਚ ਦੀ ਸ਼ੁਰੂਆਤ ਵਿੱਚ ਇੱਕ ਪੈਨਲਟੀ ਗਵਾਉਣ ਤੋਂ ਬਾਅਦ ਮੈਸੀ ਨੇ ਹਾਫ ਟਾਈਮ ਤੋਂ ਪਹਿਲਾਂ ਗੋਲ ਕੀਤਾ ਅਤੇ ਫਿਰ ਬ੍ਰੇਕ ਤੋਂ ਬਾਅਦ ਇੱਕ ਹੋਰ ਗੋਲ ਕਰਕੇ ਵਰਲਡ ਕੱਪ ਵਿੱਚ ਆਪਣੇ ਕੁੱਲ ਗੋਲਾਂ ਦੀ ਗਿਣਤੀ 18 ਤੱਕ ਪਹੁੰਚਾ ਦਿੱਤੀ ਹੈ। ਇਸੇ ਗਰੁੱਪ ਦੇ ਇੱਕ ਹੋਰ ਮੁਕਾਬਲੇ ਵਿੱਚ ਅਲਜੀਰੀਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਾਰਡਨ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਅੰਕ ਹਾਸਲ ਕੀਤੇ। ਜਾਰਡਨ ਨੇ ਹਾਫ ਟਾਈਮ ਤੋਂ ਪਹਿਲਾਂ 1 ਗੋਲ ਕਰਕੇ ਲੀਡ ਲਈ ਸੀ, ਪਰ ਅਲਜੀਰੀਆ ਨੇ ਦੂਜੇ ਹਾਫ ਦੇ ਵਿੱਚ 2 ਗੋਲ ਦਾਗ ਕੇ ਇਸ ਮੈਚ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਗਰੁੱਪ ਆਈ ਦੀ ਗੱਲ ਕਰੀਏ ਤਾਂ ਆਸਟ੍ਰੇਲੀਆਈ ਕੋਚ ਗ੍ਰਾਹਮ ਆਰਨੋਟ ਦੀ ਅਗਵਾਈ ਵਾਲੀ ਇਰਾਕ ਦੀ ਟੀਮ ਨੂੰ ਫਿਲਾਡੈਲਫੀਆ ਦੇ ਵਿੱਚ ਫਰਾਂਸ ਹੱਥੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਰਾਂਸ ਦੇ ਸਟਾਰ ਖਿਡਾਰੀ ਕਿਲੀਅਨ ਐਮਬਾਪੇ ਨੇ ਆਪਣੇ 100ਵੇਂ ਅੰਤਰਰਾਸ਼ਟਰੀ ਮੈਚ ਨੂੰ ਯਾਦਗਾਰ ਬਣਾਉਂਦੇ ਹੋਏ 2 ਗੋਲ ਦਾਗੇ। ਖਰਾਬ ਮੌਸਮ ਅਤੇ ਤੇਜ਼ ਤੂਫਾਨ ਦੇ ਕਾਰਨ ਇਸ ਮੈਚ ਵਿੱਚ 2 ਘੰਟੇ ਤੋਂ ਵੱਧ ਦੀ ਦੇਰੀ ਹੋਈ, ਜੋ ਕਿ ਇਸ ਟੂਰਨਾਮੈਂਟ ਵਿੱਚ ਮੌਸਮ ਕਾਰਨ ਹੋਈ ਪਹਿਲੀ ਰੁਕਾਵਟ ਹੈ। ਦੂਜੇ ਪਾਸੇ ਨਾਰਵੇ ਨੇ ਸੈਨੇਗਲ ਨੂੰ 3-2 ਨਾਲ ਹਰਾ ਦਿੱਤਾ। ਇਸ ਮੈਚ ਦੇ ਵਿੱਚ ਆਰਲਿੰਗ ਹਾਲੈਂਡ ਨੇ 2 ਗੋਲ ਕੀਤੇ, ਜਿਸ ਨਾਲ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਮਿਲਣ ਵਾਲੇ ਗੋਲਡਨ ਬੂਟ ਅਵਾਰਡ ਨੂੰ ਜਿੱਤਣ ਦੀ ਉਹਨਾਂ ਦੀ ਉਮੀਦ ਹੁਣ ਹੋਰ ਮਜ਼ਬੂਤ ਹੋ ਗਈ ਹੈ। ਅਤੇ ਹੁਣ ਗੱਲ ਕਰਦੇ ਹਾਂ ਸੋਕਰੂਜ਼ ਯਾਨੀ ਆਸਟ੍ਰੇਲੀਆਈ ਟੀਮ ਦੀ। ਪੈਰਾਗੁਆਏ ਦੇ ਖਿਲਾਫ ਆਸਟ੍ਰੇਲੀਆ ਦੇ ਫੈਸਲਾਕੁੰਨ ਵਰਲਡ ਕੱਪ ਮੁਕਾਬਲੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਪੂਰੇ ਦੇਸ਼ ਨੂੰ ਸੋਕਰੂਜ਼ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਸਟ੍ਰੇਲੀਆ ਦੀ ਵਿਭਿੰਨਤਾ ਅਤੇ ਸੱਭਿਆਚਾਰਕ ਭਾਵਨਾ ਦੀ ਇੱਕ ਸੱਚੀ ਤਸਵੀਰ ਹੈ।
We have had a rich culture and when we look at the Socceroos, we see examples of that rich culture. People who are proud of their ethnicity, of who they are, but also who are proud Australians and representing our great nation. And the whole country will be cheering them on Friday at 12 o'clock. And I hope that the country stops for a little bit during that time.
ਇਸ ਮੈਚ ਵਿੱਚ ਜਿੱਤ ਜਾਂ ਡਰਾਅ ਹੋਣ ਦੀ ਸੂਰਤ ਵਿੱਚ ਆਸਟ੍ਰੇਲੀਆ ਗਰੁੱਪ ਡੀ ਦੇ ਵਿੱਚ ਟੌਪ 2 ਵਿੱਚ ਰਹਿ ਕੇ ਨੌਕਆਊਟ ਸਟੇਜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਵੇਗਾ। ਅਤੇ ਹੁਣ ਨਜ਼ਰ ਮਾਰਦੇ ਹਾਂ ਫੀਫਾ ਵਰਲਡ ਕੱਪ ਦੇ 13ਵੇਂ ਦਿਨ ਦੇ ਮੁਕਾਬਲਿਆਂ ਤੇ, ਜਿੱਥੇ 4 ਅਹਿਮ ਮੈਚ ਖੇਡੇ ਜਾਣਗੇ। ਗਰੁੱਪ ਕੇ ਵਿੱਚ ਪੁਰਤਗਾਲ ਦਾ ਸਾਹਮਣਾ ਉਜ਼ਬੇਕਿਸਤਾਨ ਨਾਲ ਹੋਵੇਗਾ, ਜਦਕਿ ਕੋਲੰਬੀਆ DR ਕੋਂਗੋ ਨਾਲ ਭਿੜੇਗਾ। ਉਧਰ ਗਰੁੱਪ ਐਲ ਵਿੱਚ ਇੰਗਲੈਂਡ ਦਾ ਮੁਕਾਬਲਾ ਗਾਨਾ ਨਾਲ ਹੋਵੇਗਾ, ਜਦਕਿ ਪਨਾਮਾ ਅਤੇ ਕ੍ਰੋਏਸ਼ੀਆ ਆਮੋ ਸਾਹਮਣੇ ਹੋਣਗੇ। ਤੁਸੀਂ ਸੁਣ ਰਹੇ ਸੀ ਫੀਫਾ ਵਰਲਡ ਕੱਪ 2026 ਦੇ 12ਵੇਂ ਦਿਨ ਦਾ ਡੇਲੀ ਅਪਡੇਟ। ਮੈਂ ਹਾਂ ਪੁਨੀਤ ਟਿੰਗਰਾ। ਫੀਫਾ ਵਰਲਡ ਕੱਪ 2026 ਦਾ ਹਰ ਪਲ SBS ਅਤੇ SBS ਔਨ ਡਿਮਾਂਡ ਤੇ ਲਾਈਵ ਅਤੇ ਮੁਫਤ ਵੇਖ ਸਕਦੇ ਹੋ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਪਿਛਲੇ ਦਿਨਾਂ ਦੇ ਦੌਰਾਨ ਸਿੱਖ ਗੇਮਸ ਦੀ ਨੈਸ਼ਨਲ ਕਮੇਟੀ ਦੀ ਚੋਣ ਹੋਈ ਹੈ, ਨੈਸ਼ਨਲ ਕਮੇਟੀ ਦਾ ਗਠਨ ਹੋਇਆ ਔਰ ਉਹਦੇ ਵਿੱਚ ਬ੍ਰਿਸਬਨ ਵਾਸੀ ਦਲਜੀਤ ਸਿੰਘ ਧਾਮੀ, ਜਿਨ੍ਹਾਂ ਨੂੰ ਕਿ ਹੈਪੀ ਧਾਮੀ ਦੇ ਨਾਂ ਨਾਲ ਵੀ ਸਾਰੇ ਜਾਣਦੇ ਹੈ, ਉਹਨਾਂ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਹੈ। ਮੈਲਬਨ ਵਾਸੀ ਗੁਰਪ੍ਰੀਤ ਸਿੰਘ ਸ਼ੁਕਰ ਹੁਣੀ ਵਾਈਸ ਪ੍ਰਧਾਨ ਬਣੇ ਨੇ ਔਰ ਜਸਦੇਵ ਸਿੰਘ ਬਾਲਹੁਰੀ ਸਰਬਸੰਮਤੀ ਨਾਲ ਸਕੱਤਰ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਔਰ ਹੋਰ ਵੀ ਉਹਨਾਂ ਦੇ ਨਾਲ ਜਿਹੜੇ ਟੀਮ ਮੈਂਬਰ ਨੇ ਉਹਨਾਂ ਦੀ ਸਿਲੈਕਸ਼ਨ ਵੀ ਹੋਈ ਹੈਗੀ ਹੈ। ਔਰ ਇਸ ਵਕਤ ਧਾਮੀ ਸਾਹਿਬ ਬ੍ਰਿਸਬਨ ਤੋਂ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਧਾਮੀ ਸਾਹਿਬ, ਸਭ ਤੋਂ ਪਹਿਲਾਂ SBS ਪੰਜਾਬੀ ਤੇ ਨਿੱਘਾ ਸਵਾਗਤ ਔਰ ਮੁਬਾਰਕਾਂ ਜੀ ਇਸ ਜ਼ਿੰਮੇਵਾਰੀ ਦੇ ਵਾਸਤੇ।
ਹਾਂਜੀ, ਥੈਂਕ ਯੂ ਜੀ। ਸਤਿ ਸ੍ਰੀ ਅਕਾਲ SBS ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਾਰੀ ਐਨਸਿਕ ਕਮੇਟੀ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਧੰਨਵਾਦ।
ਇਹ ਜਿਹੜੀ ਨਵੀਂ ਕਮੇਟੀ ਚੁਣੀ ਗਈ ਹੈ ਪ੍ਰਧਾਨ ਸਾਹਿਬ, ਇਹਦਾ ਕਾਰਜਕਾਲ ਕਿੰਨੇ ਸਮੇਂ ਵਾਸਤੇ ਹੋਏਗਾ?
ਹਾਂਜੀ, ਪਹਿਲਾਂ ਹਰ ਸਾਲ ਹੁੰਦੀ ਸੀ, ਹੁਣ ਐਕਚੁਲੀ ਆਪਾਂ 2 ਸਾਲ ਬਾਅਦ ਇਹਦਾ AGM ਕੀਤਾ ਸੀ ਕਿ ਹੁਣ 2 ਸਾਲ ਬਾਅਦ ਹੋਇਆ ਕਰਦੀ ਹੈ ਇਹਦੀ।
ਧਾਮੀ ਸਾਹਿਬ, ਹਾਲਾਂਕਿ ਤੁਹਾਡਾ ਇਹਨਾਂ ਖੇਡਾਂ ਦੇ ਨਾਲ ਬੜਾ ਲੰਮਾ ਚੌੜਾ ਵਾਹ ਵਾਸਤਾ ਹੈਗਾ, ਤੁਸੀਂ ਲੰਮੇ ਸਮੇਂ ਤੋਂ ਇਹਨਾਂ ਖੇਡਾਂ ਨਾਲ ਜੁੜੇ ਹੋ, ਮੈਨੇਜਮੈਂਟ ਦੇ ਤੌਰ ਤੇ ਵੀ ਔਰ ਇੱਕ ਖਿਡਾਰੀ ਦੇ ਤੌਰ ਤੇ ਵੀ। ਜਦੋਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਹੈ ਤਾਂ ਕਿਹੜੀਆਂ ਪ੍ਰਮੁੱਖ ਤਰਜੀਹਾਂ ਤੁਹਾਡੀਆਂ ਰਹਿਣ ਵਾਲੀਆਂ ਨੇ ਜੀ?
ਹਾਂਜੀ, ਜਿੱਥੋਂ ਤੱਕ ਮੇਰਾ ਖਿਆਲ ਆ ਜੀ ਕਿ ਆਪਾਂ ਨੂੰ ਹੁਣ ਟੈਕਨੋਲੋਜੀ ਦਾ ਜ਼ਮਾਨਾ ਜੀ, ਵੈਬਸਾਈਟ ਅਪਡੇਟ ਕਰਕੇ ਇੱਕ ਤਾਂ ਟ੍ਰਾਂਸਪੇਰੈਂਸੀ ਤੇ ਵਰਕ ਬਹੁਤ ਕਰਾਂਗੇ ਜੀ, ਕਿਉਂਕਿ ਪ੍ਰੀਵੀਅਸ ਕਮੇਟੀਆਂ ਨੇ ਵੀ ਬਹੁਤ ਕੀਤਾ ਪਰ ਆਪਾਂ ਨੂੰ ਸਮੇਂ ਦੇ ਹਾਣੀ ਹੋਣਾ ਪੈਣਾ ਹੁਣ ਟੈਕਨੋਲੋਜੀ ਦੇ ਨਾਲ, ਕਿਉਂਕਿ ਜਿਹੜੀ ਯੰਗ ਜਨਰੇਸ਼ਨ ਆ ਉਹ ਟੈਕਨੋਲੋਜੀ ਯੂਜ਼ ਕਰਦੀ, ਉਹ ਫੋਨ ਕੋਲਾਂ ਤਾਂ ਆਪਾਂ ਹੀ ਕਰਦੇ ਸੀ ਪਹਿਲਾਂ ਜ਼ਿਆਦਾ, ਅੱਜ ਕੱਲ ਉਹ ਜਸਟ ਵੈਬਸਾਈਟ ਜਾਂ ਉਹ ਯੂਜ਼ ਕਰਦੇ ਆ ਜੀ। ਤੇ ਦੂਸਰਾ ਇਹ ਆ ਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਜੋ ਵੀ ਜੂਨੀਅਰ ਸਪੋਰਟਸ ਆ ਉਹਨੂੰ ਪ੍ਰਮੋਟ ਕਰਨ ਲਈ ਜਿਹੜੇ ਓਬਜੈਕਸ਼ਨ ਵਗੈਰਾ ਹੁੰਦੇ ਆ ਜਾਂ ਕਈਆਂ ਨੂੰ ਡਿਸਪੁਆਇੰਟਡ ਹੁੰਦੀਆਂ ਟੀਮਾਂ, ਕਿਉਂਕਿ ਇਹ ਪਾਰਟ ਆਫ ਗੇਮਸ ਆ, ਭਾਵੇਂ ਆਪਾਂ ਕਹੀਏ ਕਿ ਨਹੀਂ ਹੈਗਾ, ਆਪਾਂ ਕੋਸ਼ਿਸ਼ ਕਰਾਂਗੇ ਟ੍ਰਾਂਸਪੇਰੈਂਸੀ ਇੰਨੀ ਕੁ ਹੋਣ ਤੇ ਕੋਈ ਵੀ ਡਿਸਪੁਆਇੰਟਡ ਬੱਚਾ ਨਾ ਹੋਵੇ ਤਾਂ ਉਹ ਵੱਧ ਤੋਂ ਵੱਧ ਗੇਮਾਂ ਨਾਲ ਜੁੜਨ।
ਤੇ ਤੁਹਾਡਾ ਧਿਆਨ ਸਿਰਫ ਖੇਡਾਂ ਵਾਲੇ ਪਾਸੇ ਰਹੂਗਾ ਜਾਂ ਫਿਰ ਕਮਿਊਨਿਟੀ ਦੇ ਜਿਹੜੇ ਜਾਂ ਗਤੀਵਿਧੀਆਂ ਜਾਂ ਈਵੈਂਟ ਭਾਈਚਾਰੇ ਨੂੰ ਹੋਰ ਜੋੜਨ ਦੇ ਵਾਸਤੇ ਕੀ ਕੁਝ ਤੁਸੀਂ ਕੁਝ ਪਲਾਨ ਜਿਹੜਾ ਬਣਾਇਆ ਹੋਇਆ?
ਹਾਂਜੀ, ਐਕਚੁਲੀ ਖੇਡਾਂ ਦੇ ਨਾਲ ਨਾਲ ਇੱਕ ਕਲਚਰਲ ਪ੍ਰੋਗਰਾਮ ਵੀ ਪਹਿਲਾਂ ਤੋਂ ਹੀ ਚੱਲਦੇ ਜੀ, ਤਕਰੀਬਨ ਜਦੋਂ ਤੋਂ ਮੈਂ ਖੇਡਣਾ ਸ਼ੁਰੂ ਕੀਤਾ 1993 ਤੋਂ ਹੀ। ਪਹਿਲਾਂ ਸਿਰਫ ਕਲਚਰਲ ਥੋੜੀ ਕਮਿਊਨਿਟੀ ਸੀ, ਕਲਚਰਲ ਨਾਈਟਸ ਹੁੰਦੀਆਂ ਸੀ, ਪਰ ਹੁਣ ਕਮਿਊਨਿਟੀ ਵਧਣ ਨਾਲ ਲੋਕਲ ਟੈਲੈਂਟ ਵਧਣ ਨਾਲ ਉਹ ਤਕਰੀਬਨ ਸਾਰਾ ਦਿਨ ਹੁਣ ਚੱਲਦਾ ਹੀ ਰਹਿੰਦਾ ਜੀ ਸ਼ੋਅ, ਕੋਈ ਨਾ ਕੋਈ ਆਪਣੇ ਸਟੇਜ ਜਿਹੜੀ ਆ ਉਹ ਵੀ ਨਾਲ ਨਾਲ ਚੱਲੂਗੀ। ਬਾਕੀ ਆਪਾਂ ਸਿੱਖ ਫੋਰਮ ਵੀ ਕਰਦੇ ਆ ਜੀ, ਉਹ ਜਿਹੜੀਆਂ ਆਪਣੇ ਧਾਰਮਿਕ ਮਾਮਲੇ ਜਾਂ ਮਸਲੇ ਹੁੰਦੇ ਉਹਨਾਂ ਤੇ ਵਿਚਾਰ ਵਟਾਂਦਰਾ ਹੁੰਦਾ ਜੀ। ਤੇ ਇਹ ਐਕਚੁਲੀ ਕੀ ਆਪਾਂ ਕਮਿਊਨਿਟੀ ਦਾ ਇਹ ਸਿੱਖ ਗੇਮਾਂ ਇੱਕ ਹੱਬ ਆ ਜੀ, ਉਹਦੇ ਨਾਲ ਆਪਾਂ ਸਾਰੇ ਜੁੜੇ ਆ ਜੀ, ਆਪਾਂ ਧਾਰਮਿਕ ਤੌਰ ਤੇ, ਕਲਚਰਲ ਤੌਰ ਤੇ, ਸਪੋਰਟਸ ਤੌਰ ਤੇ ਜੀ। ਇਹ ਕਾਫੀ ਇਕੱਲਾ ਸਪੋਰਟਸ ਨੀ ਜੀ, ਇਹਦੇ ਨਾਲ ਬਹੁਤ ਕੁਛ ਜੁੜਿਆ ਜੀ।
ਔਰ ਜੇਕਰ ਆਪਾਂ ਇਹਨਾਂ ਨੂੰ ਹੋਰ ਅੱਗੇ ਵੱਡੇ ਪੱਧਰ ਤੇ ਲਿਜਾਣ ਦੀ ਤੁਹਾਡੀ ਯੋਜਨਾ ਹੋਏਗੀ, ਹੋਰ ਐਕਸਪੈਂਡ ਕਰਨ ਵਾਸਤੇ ਇਹਨਾਂ ਗੇਮਸ ਨੂੰ, ਉਹਦੀ ਕੀ ਪਲੈਨਿੰਗ ਰਹੇਗੀ ਜੀ ਤੁਹਾਡੇ ਵੱਲੋਂ?
ਹਾਂਜੀ, ਐਕਚੁਲੀ ਉਹਦੀ ਪਲੈਨਿੰਗ ਤਾਂ ਤਕਰੀਬਨ ਕਾਫੀ ਟਾਈਮ ਤੋਂ ਸ਼ੁਰੂ ਹੋਈ, ਜਿਵੇਂ ਕਿ ਹੁਣ ਆਪਾਂ ਸੋਚ ਵੀ ਸਕਦੇ ਹਾਂ ਕਿ ਆਪਣੇ ਸਿੱਖ ਗੇਮਾਂ ਦੀ ਬਦੌਲਤ ਆਪਣੇ ਇੰਟਰਨੈਸ਼ਨਲ ਵਾਲੀਬਾਲ ਦੇ ਪਲੇਅਰ ਵੀ ਨਿਕਲੇ ਤੇ ਸਰਪ੍ਰੀਤ ਸਿੰਘ ਇਸ ਵੇਲੇ ਵਰਲਡ ਕੱਪ ਖੇਡ ਰਿਹਾ ਜੀ ਨਿਊਜ਼ੀਲੈਂਡ ਵੱਲੋਂ, ਉਹ ਵੀ ਕਿਸੇ ਟਾਈਮ ਇੱਥੇ ਇਨਵੋਲਵ ਰਹੇ ਜੀ ਕਿਸੇ ਗੇਮ ਚ। ਤੋ ਆਪਾਂ ਜਿੰਨੇ ਵੱਧ ਤੋਂ ਵੱਧ ਆਪਾਂ ਸਟੈਂਡਰਡ ਲਿਫਟ ਕਰਾਂਗੇ, ਕਿਉਂਕਿ ਹੁਣ ਪਹਿਲਾਂ ਨਾਲੋਂ ਜਦੋਂ ਅਸੀਂ ਖੇਡਣਾ ਸ਼ੁਰੂ ਕੀਤਾ ਸੀ ਸਿਰਫ 3 ਟੀਮਾਂ, ਫੁੱਟਬਾਲ ਦੀ ਐਗਜ਼ਾਮਪਲ ਲੈ ਲਓ ਜੀ, ਪਰ ਹੁਣ ਇਸ ਵੇਲੇ ਆਪਾਂ ਕੋਲ 32 ਟੀਮਾਂ ਹੁੰਦੀਆਂ ਤੇ ਡਿਵੀਜ਼ਨ ਵੀ ਵੱਖਰੀਆਂ ਆ ਜੀ, ਪ੍ਰੀਮੀਅਰ ਡਿਵੀਜ਼ਨ ਆ, ਫਸਟ ਡਿਵੀਜ਼ਨ ਆ, ਕਿਉਂਕਿ ਉਹ ਪ੍ਰੀਮੀਅਰ ਡਿਵੀਜ਼ਨ ਦਾ ਇਹ ਆ ਕਿ ਆਪਣੇ ਜਿਹੜੇ ਟੋਪ ਸ਼ੈਲਫ ਅਥਲੀਟ ਆ ਉਹਨਾਂ ਦਾ ਕੰਪੀਟੀਸ਼ਨ ਆਪਸ ਚ ਹੋਵੇ, ਉਹਨਾਂ ਚੋਂ ਫਿਰ ਗਰੋ ਕਰਕੇ ਉਹ ਅੱਗੇ ਜਾਣ। ਉਹਨਾਂ ਦਾ ਕੰਫੀਡੈਂਸ ਵਧੇਗੀ।
ਜਿਵੇਂ ਧਾਮੀ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਟੀਮਾਂ ਥੋੜੀਆਂ ਹੁੰਦੀਆਂ ਸੀ, ਹੁਣ ਅਸੀਂ ਦੇਖ ਰਹੇ ਹਾਂ ਕਿ ਹਰ ਸਾਲ ਨਾ ਸਿਰਫ ਜਿਹੜੇ ਪ੍ਰਤੀਯੋਗੀ ਆ ਜਿਹੜੇ ਹਿੱਸਾ ਲੈਣ ਵਾਲੇ ਆ ਖੇਡਾਂ ਦੇ ਵਿੱਚ ਉਹਨਾਂ ਦੀ ਗਿਣਤੀ ਵੱਧ ਰਹੀ ਹੈ, ਦਰਸ਼ਕਾਂ ਦੀ ਗਿਣਤੀ ਬਹੁਤ ਵੱਡੇ ਪੱਧਰ 'ਤੇ ਵੱਧ ਰਹੀ ਹੈ, ਔਰ ਸੁਭਾਵਿਕ ਜੀ ਗੱਲ ਹੈ ਫਿਰ ਚੈਲੰਜ ਵੀ ਵੱਧ ਜਾਂਦੇ ਨੇ, ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਨੇ ਹੋਰ। ਹਾਂਜੀ
ਹਾਂਜੀ, ਪਰ ਉਹਦੇ ਨਾਲ ਨਾਲ ਭਾਜੀ ਇਹ ਵੀ ਆ ਕਿ ਆਪਣੇ ਮੈਨੇਜਮੈਂਟ ਕਮੇਟੀਆਂ ਵੀ ਵੱਧ ਰਹੀਆਂ ਜੀ, ਆਪਾਂ ਕਮਿਊਨਿਟੀ ਵੀ ਵੱਧ ਇਨਵੋਲਵਡ ਹੋ ਰਹੀ ਆ ਜੀ, ਗੁਰੂ ਘਰ ਵੀ ਵਧੇ ਆ, ਜਦੋਂ ਗਰੋਥ ਹੁੰਦੀ ਕਮਿਊਨਿਟੀ ਦੀ ਸਾਰਾ ਕੁਛ ਹੀ ਵੱਧਦਾ ਜੀ। ਤੋ ਮੈਨੇਜ ਕਰਨ ਲਈ ਆਪਣੇ ਕੋਲ ਫੰਡ ਵੀ ਪਹਿਲਾਂ ਨਾਲੋਂ ਜ਼ਿਆਦਾ ਹੋਣ ਲੱਗ ਗਿਆ ਜੀ, ਕਿਉਂਕਿ ਜੇ ਹੁਣ ਆਪਾਂ ਫੰਡ ਰੇਜ਼ ਕਰਦੇ ਹਾਂ ਤਾਂ ਪਹਿਲਾਂ ਆਪਾਂ ਸਿਰਫ 20,000 ਜਾਂ 25,000 ਵੱਧ ਤੋਂ ਵੱਧ ਰੇਜ਼ ਕਰ ਸਕਦੇ ਹੁੰਦੇ ਜੀ, ਪਰ ਹੁਣ ਆਪਣੀ ਕਮਿਊਨਿਟੀ ਇੰਨੀ ਵੱਧ ਗਈ, ਤੁਸੀਂ ਸ਼ਾਇਦ ਤੁਹਾਨੂੰ ਪਤਾ ਹੋਣਾ ਕਿ ਮੈਲਬਰਨ 'ਚ ਹੋਸਪਿਟਲ ਲਈ ਵੀ ਬਹੁਤ ਵਧੀਆ ਫੰਡ ਰੇਜ਼ ਹੋ ਗਿਆ। ਸੋ ਇਸ ਕਰਕੇ ਇਹ ਗਰੋਥ ਦੇ ਨਾਲ ਨਾਲ ਸਾਰਾ ਕੁਛ ਹੀ ਗਰੋ ਹੁੰਦਾ ਜੀ, ਕਿਉਂਕਿ ਜੇ ਟੀਮਾਂ ਵਧੀਆਂ ਕਰਾਊਡ ਵਧਿਆ ਪਰ ਉਨੀਆਂ ਆਪਣੇ ਕੋਲ ਸਹੂਲਤਾਂ ਵੀ ਵਧੀ ਜਾਂਦੀਆਂ ਜੀ।
ਪਰ ਕਿਤੇ ਨਾ ਕਿਤੇ ਫਿਰ ਕਈ ਵਾਰੀ ਜਦੋਂ ਆਯੋਜਨ ਹੁੰਦੇ ਨੇ, ਜਿਵੇਂ ਹਾਲ ਹੀ ਦੇ ਵਿੱਚ ਮੈਲਬਰਨ ਦੇ ਵਿੱਚ ਹੋਈਆਂ ਨੇ, ਕਈ ਤਰ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਕਈ ਲੋਕਾਂ ਦੇ ਵੱਲੋਂ ਜਿਹੜੀ ਹੈ ਨਾ ਖੁਸ਼ ਵੀ ਪ੍ਰਗਟਾਈ ਜਾਂਦੀ ਹੈ, ਲੋਕ ਕਈ ਤਰ੍ਹਾਂ ਦੇ ਇਤਰਾਜ਼ ਵੀ ਪ੍ਰਗਟਾਉਂਦੇ ਆ, ਉਹ ਚੀਜ਼ਾਂ ਆਉਣ ਵਾਲੇ ਭਵਿੱਖ ਦੇ ਵਿੱਚ ਨਾ ਹੋਣ, ਉਸ ਨੂੰ ਲੈ ਕੇ ਵੀ ਕੋਈ ਰੂਪ ਰੇਖਾ ਤਿਆਰ ਕੀਤੀ ਗਈ ਹੈ ਜੀ?
ਹਾਂਜੀ, ਕਿਉਂਕਿ ਕੋਈ ਵੀ ਆਪਾਂ ਤੋਂ ਕਿਤੇ ਵੀ ਮਿਸਟੇਕ ਹੁੰਦੀ ਆ ਨਾ, ਆਪਾਂ ਉਹ ਤੋਂ ਲਰਨ ਕਰਦੇ ਹਾਂ, ਕਰਨਾ ਚਾਹੀਦਾ ਵੀ ਆ, ਜੇ ਤੁਸੀਂ ਨਹੀਂ ਲਰਨ ਕਰਦੇ ਤਾਂ ਤੁਸੀਂ ਫੇਲੀਅਰ ਕਰ ਲੈਂਦੇ ਆ। ਸੋ ਜੋ ਪਾਸਟ ਹੋ ਗਿਆ ਉਸ ਤੋਂ ਆਪਾਂ ਆਲਵੇਜ਼ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ, ਬਾਕੀ ਸਾਰਿਆਂ ਦੇ ਸਹਿਯੋਗ ਨਾਲ ਆ। ਐਕਚੁਲੀ ਫੀਡਬੈਕ ਬਹੁਤ ਵਧੀਆ ਆ ਰਹੀ ਆ ਸਾਰਿਆਂ ਵੱਲੋਂ ਵੀ ਆਪਾਂ ਕੁਛ ਬੈਟਰ ਕਰਾਂਗੇ, ਕਿਉਂਕਿ ਕਮਿਊਨਿਟੀ ਜਿਹੜੀ ਆਪਾਂ ਸਾਰੇ ਵਲੰਟੀਅਰ ਕਰਦੇ ਹਾਂ, ਟਰੈਵਲ ਵੀ ਕਰਦੇ ਹਾਂ, ਆਪਾਂ ਨੂੰ ਇਹ ਵੀ ਹੁੰਦਾ ਕਿ ਫੈਸਿਲਿਟੀਜ਼ ਵਧੀਆ ਹੋਣ, ਬਾਕੀ ਕਿਤੇ ਨਾ ਕਿਤੇ ਖਾਮੀਆਂ ਰਹਿ ਜਾਂਦੀਆਂ, ਪਰ ਉਹ ਤੋਂ ਆਪਾਂ ਨੂੰ ਹੌਲੀ ਹੌਲੀ ਲਰਨ ਕਰਕੇ ਆਪਾਂ ਅੱਗੇ ਚੱਲਾਂਗੇ ਜੀ।
ਹੁਣ ਅਗਲੀਆਂ 39ਵੀਆਂ ਜਿਹੜੀਆਂ ਸਿੱਖ ਖੇਡਾਂ ਨੇ ਪਰਥ ਵਿੱਚ ਹੋਣ ਵਾਸਤੇ ਜਾ ਰਹੀਆਂ ਨੇ, ਉਹਨਾਂ ਨੂੰ ਲੈ ਕੇ ਕੀ ਕੁਝ ਗਤੀਵਿਧੀਆਂ ਚੱਲ ਰਹੀਆਂ ਨੇ ਜੀ ਅੱਜ ਕੱਲ, ਕੀ ਕੁਝ ਤਿਆਰੀਆਂ ਨੇ?
ਹਾਂਜੀ, ਪਰਥ ਵਿੱਚ ਟੀਮ ਬਹੁਤ ਹਾਰਡ ਵਰਕ ਕਰ ਰਹੀ ਆ ਜੀ, ਬਹੁਤ ਵਧੀਆ ਟੀਮ ਆ ਜੀ, ਤੇ ਸਾਰਿਆਂ ਨੂੰ ਬਹੁਤ ਖੁੱਲਾ ਸੱਦਾ ਦਿੱਤਾ ਜਾਂਦਾ ਜੀ, ਤੇ ਉਹਨਾਂ ਦੀ ਜਿਹੜੀ ਤਕਰੀਬਨ ਆਪਾਂ ਸਾਰਿਆਂ ਨੂੰ ਸਪੋਰਟ ਵੀ ਕਰਨੀ ਚਾਹੀਦੀ ਆ, ਕਿਉਂਕਿ ਵੈਸਟ ਚੋਂ ਦੂਰ ਪੈ ਜਾਂਦੇ ਉਹ, 5 ਸਾਲ ਮਹਿੰਗੀਆਂ ਟਿਕਟਾਂ ਖਰੀਦ ਕੇ ਆਪਣੇ ਈਸਟ ਕੋਸਟ ਤੇ ਆਉਂਦੇ ਆ ਜੀ, ਤੇ ਆਪਾਂ ਨੂੰ ਤਾਂ 1 ਸਾਲ ਹੀ ਜਾਣਾ ਪੈਂਦਾ, ਆਪਾਂ ਨੂੰ ਸਪੋਰਟ ਕਰਨੀ ਚਾਹੀਦੀ, ਜਾਣਾ ਵੀ ਚਾਹੀਦਾ, ਬਾਕੀ ਉਹਨਾਂ ਦੇ ਪ੍ਰਬੰਧ ਬਹੁਤ ਵਧੀਆ ਹੋਣਗੇ, ਉਹ ਆਲਵੇਜ਼ ਹੁੰਦੇ ਜੀ ਪਰਥ ਦੇ ਪ੍ਰਬੰਧਾਂ ਪੱਖੋਂ, ਦਾ ਉਹਨਾਂ ਦੀ ਕਦੀ ਕੋਈ ਉਹ ਨੀ ਉਹਨਾਂ ਦੀ ਹੁੰਦੀ ਕੰਪਲੇਂਟ ਜੀ, ਤੇ ਬਾਕੀ ਆਪਾਂ ਨੂੰ ਹੋਮ ਆ ਕੇ ਪਹੁੰਚਣਾ ਚਾਹੀਦਾ ਤੇ ਸਪੋਰਟ ਵੀ ਕਰਨੀ ਚਾਹੀਦੀ ਹੈ, ਕਿਉਂਕਿ ਸਾਰਿਆਂ ਦੀਆਂ ਸਾਂਝੀਆਂ ਗੇਮਾਂ, ਇਕੱਲੇ ਭਾਰਤ ਦੀਆਂ ਨੀ
ਜੀ,
ਇਹ ਆਸਟ੍ਰੇਲੀਅਨ ਸੇ ਗੇਮਸ ਆ, ਜੇ ਆਸਟ੍ਰੇਲੀਅਨ ਸੇ ਗੇਮਸ ਆ ਤਾਂ ਹਰ ਆਸਟ੍ਰੇਲੀਅਨ ਦਾ, ਪੰਜਾਬੀ ਆਸਟ੍ਰੇਲੀਅਨ ਦਾ ਜਿਹੜੇ ਵੀ ਇਨਵੋਲਵ ਆ, ਆਪਣਾ ਫਰਜ਼ ਬਣਦਾ ਕਿ ਆਪਾਂ ਆਪਣੀਆਂ ਗੇਮਾਂ ਨੂੰ ਵਧੀਆ ਬਣਾਈਏ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify या जिथों भी तुसी अपने पॉडकास्ट सुनते हो।
जी दोस्तों, ये गलबात दलजीत सिंह धामी होरां दे नाल, ये गलबात दा सी पहला भाग, तो इसका दूजा भाग असी जल्द ही पेश कर रहे हाँ अगले सैक्शन दे विच जाके, तो उस तो बाद लवांगे ब्रेक, तो ब्रेक तो बाद जल्द ही दोबारा तुहानू सुनावांगे दलजीत सिंह धामी होरां दी गलबात दा दूजा भाग। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਦੇ ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ, ਮੈਂ ਹਾਂ MP ਸਿੰਘ। ਦੋਸਤੋ, ਬ੍ਰੇਕ ਤੋਂ ਪਹਿਲਾਂ ਤੁਸੀਂ ਸੁਣੀ ਫੀਫਾ ਜਿਹੜਾ ਵਰਲਡ ਕੱਪ ਹੋ ਰਿਹਾ 2026 ਉਹਦੇ 12ਵੇਂ ਦਿਨ ਦਾ ਸਾਰ, ਅਤੇ ਉਸ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਦਲਜੀਤ ਸਿੰਘ ਧਾਮੀ ਹੋਰਾਂ ਨਾਲ ਚੱਲ ਰਹੀ ਗੱਲਬਾਤ, ਜਿਹੜੇ ਕਿ ਆਸਟ੍ਰੇਲੀਅਨ ਸਿੱਖ ਗੇਮਸ ਦੇ ਨਵੇਂ ਪ੍ਰਧਾਨ ਚੁਣੇ ਗਏ ਹੈ। ਉਹਨਾਂ ਨੇ ਟਰਾਂਸਪੇਰੈਂਸੀ ਤੋਂ ਲੈ ਕੇ ਕਲਚਰਲ ਪ੍ਰੋਗਰਾਮਸ ਤੱਕ, ਜਿਹੜੇ ਵੀ ਈਵੈਂਟ ਉੱਥੇ ਹੁੰਦੇ ਆ, ਜਿਹੜੀ ਕਮਿਊਨਿਟੀ ਵੱਧ ਰਹੀ ਆ, ਉਹਦਾ ਸਾਰਾ ਲੇਖਾ ਜੋਖਾ ਦੱਸਿਆ, ਅਤੇ ਗੱਲ ਕਰ ਰਹੇ ਆ ਕਿ ਇਹਨਾਂ ਨੂੰ ਹੋਰ ਬਿਹਤਰ ਤਰੀਕੇ ਨਾਲ ਅਗਲੇ ਆਉਣ ਵਾਲੇ ਸਾਲਾਂ ਵਿੱਚ ਕੀਤਾ ਜਾਏਗਾ। ਇਸੇ ਗੱਲਬਾਤ ਦਾ ਦੂਜਾ ਭਾਗ ਲੈ ਕੇ ਹਾਜ਼ਰ ਹਨ ਸਾਡੇ ਪ੍ਰੋਗਰਾਮ ਸਾਥੀ ਪਤਰਸ ਮਸੀਹ। ਲੋ ਸੁਣੋ ਇਹ ਗੱਲਬਾਤ, ਅਤੇ ਉਸ ਤੋਂ ਬਾਅਦ ਜੇ ਸਮਾਂ ਮਿਲਿਆ ਤਾਂ ਇੱਕ ਗੀਤ ਵੀ ਸੁਣਾਵਾਂਗੇ ਤੁਹਾਨੂੰ, ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ।
ਮੈਂ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਇਹ ਵੀ ਦੱਸ ਦੇਵਾਂ ਕਿ ਧਾਮੀ ਸਾਹਿਬ ਖੁਦ ਵੀ ਖਿਡਾਰੀ ਰਹੇ ਹੈਗੇ ਨੇ, ਲਗਭਗ 1990 ਦੇ ਗੇੜ ਤੋਂ ਲਗਾਤਾਰ ਹੁਣ ਤੱਕ ਸੌਕਰ ਖੇਡਦੇ ਨੇ, ਇਹਨਾਂ ਦੀ ਤੀਜੀ ਪੀੜ੍ਹੀ ਵੀ ਹੁਣ ਸਿੱਖ ਖੇਡਾਂ ਦੇ ਨਾਲ ਜੁੜੀ ਹੈ। ਕਹਿਣ ਦਾ ਭਾਵ ਕਿ ਮੈਨੇਜਮੈਂਟ ਦੇ ਨਾਲ ਨਾਲ ਖੇਡ ਦੇ ਮੈਦਾਨ ਦੇ ਉੱਤੇ ਵੀ ਇਹ ਪਰਿਵਾਰ ਜਦੋਂ ਉਤਰਦਾ ਤਾਂ ਫਿਰ ਕੁਝ ਤਜਰਬਾ ਕੁਛ ਕੋਈ ਸਾਂਝਾ ਕਰਨਾ ਚਾਹੋ ਤਾਮੀ ਸਾਹਿਬ, ਇੱਕ ਖਿਡਾਰੀ ਹੋਣ ਦੇ ਨਾਤੇ ਜਾਂ ਜਦੋਂ ਪਰਿਵਾਰ ਨੂੰ ਖੇਡ ਦੇ ਮੈਦਾਨ ਦੇ ਉੱਤੇ ਉਤਰਦਿਆਂ ਵੇਖਦੇ ਹੋ, ਉਹ ਕੁਛ ਜਜ਼ਬਾਤ ਸਾਡੇ ਨਾਲ ਸਾਂਝੇ ਕਰਨੇ ਚਾਹੋ।
ਹਾਂਜੀ, ਐਕਚੁਲੀ ਮੇਰੀ ਤਾਂ ਆਸਟ੍ਰੇਲੀਆ 'ਚ ਜਿਹੜੀ ਐਂਟਰੀ ਐਕਚੁਲੀ ਗਰਾਊਂਡ ਤੋਂ ਹੋਈ ਸੀ, ਮੇਰੇ ਖਿਆਲ ਬਹੁਤ ਘੱਟ ਹੁੰਦੀ ਹੋਣੀ ਏਦਾਂ ਕਿ ਮੈਂ ਏਅਰਪੋਰਟ ਤੋਂ ਲੈਂਡ ਕੀਤਾ ਤੇ ਤੀਸਰੇ ਦਿਨ ਮੇਰਾ ਵਿਆਹ ਸੀ ਤਾਂ ਮੈਨੂੰ ਸਿੱਧਾ ਗਰਾਊਂਡ 'ਚ ਮੈਚ ਖੇਡਣਾ ਪਿਆ ਜੀ।
ਇਹ ਕਿਹੜੇ ਸਾਲ ਦੀ ਗੱਲ ਹੈ ਜੀ?
ਹਾਂਜੀ, ਇਹ 1990 ਜੀ, 1990 ਦੀ। ਤੇ ਉਹਦੇ ਨਾਲ ਇਹ ਹੋ ਜਾਂਦਾ ਕਿ ਆਪਾਂ ਗਰਾਊਂਡ ਨਾਲ ਇੰਨੇ ਕੁ ਜੁੜ ਗਏ ਜੀ, ਹੁਣ ਸਾਡਾ ਪਰਿਵਾਰ ਵੀ ਸਾਰਾ ਹੀ, ਬੱਚੇ ਵੀ, ਕਿਉਂਕਿ ਵਾਈਫ ਮੇਰੇ ਸਪੋਰਟਸ ਨਹੀਂ ਸੀ ਕਰਦੇ ਪਰ ਉਹਨਾਂ ਦਾ ਹੁਣ ਇੰਟਰਸਟ ਇੰਨਾ ਬਣ ਗਿਆ, ਉਹ ਮੇਰੇ ਤੋਂ ਵੀ ਵੱਧ ਜੇ ਟੀਵੀ ਤੇ ਵੀ ਵਰਲਡ ਕੱਪ ਆਉਂਦਾ ਜਾਂ IPL ਆਉਂਦੀ ਆ ਉਹ ਦੇਖਦੇ ਆ ਜੀ। ਐਕਚੁਲੀ ਜਿਹੜੀਆਂ ਮਦਰਸ ਆ ਉਹਨਾਂ ਨੂੰ ਜ਼ਿਆਦਾ ਟਾਈਮ ਮਿਲਦਾ ਬੱਚਿਆਂ ਨਾਲ ਸਪੈਂਡ ਕਰਨ ਨੂੰ, ਜਾਂ ਉਹਨੀ ਜਦੋਂ ਅੰਡਰ 6 ਜਾਂ ਅੰਡਰ 8 ਖੇਡਦੇ, ਛੋਟੇ ਖੇਡਦੇ ਆ, ਤਾਂ ਉਹ ਮਦਰਸ ਲੈ ਕੇ ਜਾਂਦੀਆਂ ਮੈਜੋਰਟੀ ਜੀ। ਤਾਂ ਇਸ ਕਰਕੇ ਇਹ ਆ ਕਿ ਫੈਮਿਲੀ ਬੌਂਡਿੰਗ ਹੋ ਜਾਂਦੀ ਜੀ ਬਹੁਤ। ਜਿਹੜੀ ਸਪੋਰਟਸ ਆ ਨਾ ਇਹ ਤੁਹਾਨੂੰ ਬਹੁਤ ਕੁਛ ਸਿਖਾਉਂਦੀ ਆ ਜੀ, ਕੱਲਾ ਇਹ ਨਹੀਂ ਕਿ ਆਪਾਂ ਗੋਲਡ ਮੈਡਲ ਜਿੱਤਣਾ, ਐਕਚੁਲੀ ਤੁਹਾਨੂੰ ਜ਼ਿੰਦਗੀ 'ਚ ਜਿੱਤਣਾ ਹਾਰਨਾ, ਕਿਸੇ ਨਾਲ ਐਗਰੀ ਡਿਸਐਗਰੀ ਹੋਣਾ, ਫੇਰ ਇਕੱਠੇ ਚੱਲਣਾ, ਇਹ ਸਾਰਾ ਕੁਛ ਤੁਹਾਨੂੰ ਸਪੋਰਟਸ ਦਿੰਦੀ ਆ ਜੀ।
ਤੇ ਜਿਵੇਂ ਕਿ ਤੁਹਾਡਾ 2023 ਦੀਆਂ ਜਿਹੜੀਆਂ ਗੋਲਡ ਕੋਸਟ ਦੇ ਵਿੱਚ ਸੀ ਗੇਮਸ ਹੋਈਆਂ ਸੀ, ਉਹਦੀ ਵੀ ਪ੍ਰਧਾਨਗੀ ਤੁਸੀਂ ਕੀਤੀ ਸੀ ਸਟੇਟ ਦੇ ਵੱਲੋਂ, ਤੇ ਉਹ ਵੀ ਤੁਹਾਡਾ ਤਜਰਬਾ ਹੈਗਾ, ਤੇ ਹੁਣ ਇਹ ਤੁਹਾਡਾ ਖੇਡ ਦਾ ਤਜਰਬਾ, ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹ ਜਿਹੜੀ ਨਵੀਂ ਜ਼ਿੰਮੇਵਾਰੀ ਮਿਲੀ ਹੈ ਇਹਦੇ ਵਿੱਚ ਬਹੁਤ ਹੈਲਪਫੁਲ ਹੋਣਗੀਆਂ, ਬੜਾ ਸਹਾਇਕ ਸਿੱਧ ਹੋਣਗੀਆਂ ਤੁਹਾਡੇ ਤਜਰਬੇ ਸਾਰੇ?
ਹਾਂਜੀ, ਕਿਉਂਕਿ ਐਕਚੁਲੀ ਸਾਰੀ ਟੀਮ ਏ ਜਿਹੜੀ ਨਾ ਬਹੁਤ ਤਜਰਬੇ ਵਾਲੀ ਆ। ਆਪਣੇ ਜਸਦੇਵ ਬਲ ਹੋਣੀ ਆ ਉਹ ਟ੍ਰੇਜ਼ਰਰ ਰਹੇ ਪਹਿਲਾਂ ਤੇ ਗੇਮਸ ਦੇ, ਹੁਣ ਉਹ ਸੈਕਟਰੀ ਦੀ ਜਵਾਬ ਨਿਭਾ ਰਹੇ ਆ ਜੀ। ਤੇ ਜਗਦੀਪ ਭਿੰਡਰ ਹੋਣੀ ਉਹ ਪਹਿਲਾਂ ਆਪਣੇ ਸੈਕਟਰੀ ਸੀ, ਉਹ ਹੁਣ ਟ੍ਰੇਜ਼ਰੀ ਦੀ ਨਿਭਾ ਰਹੇ ਆ ਜੀ। ਆਪਣੇ ਅਮਰਜੋਤ ਭੈਣ ਜੀ ਆ ਜੀ, ਉਹ ਬੜਾ ਐਕਸਪੀਰੀਅੰਸ ਉਹਨਾਂ ਦਾ ਕਲਚਰਲ ਚ। ਤੇ ਹਰਪ੍ਰੀਤ ਸਿੰਘ ਸੀਨੀ ਸਿੱਖ ਤੋਂ ਆ ਜੀ, ਉਹਨਾਂ ਦਾ ਬਹੁਤ ਤਜਰਬਾ ਜੀ। ਉਹ ਜਿੱਦਾਂ ਕਾਫੀ ਦੇਰ ਤੋਂ ਇਨਵੋਲਵ ਆ, ਗੁਰਪ੍ਰੀਤ ਛੋਕਰ ਹੋਣੀ ਆ, ਤਕਰੀਬਨ ਸਾਰੀ ਟੀਮ, ਸਤਵਿੰਦਰ ਭੈਣ ਜੀ ਆ, ਸਾਰੀ ਟੀਮ ਏ। ਮੇਰੇ ਖਿਆਲ ਤੇ ਕੋਈ ਏਦਾਂ ਦਾ ਪਰਸਨ ਹੈ ਨੀ ਕਿ ਜਿਹੜਾ ਨਹੀਂ ਇਨਵੋਲਵ ਸਪੋਰਟਸ ਜਾਂ ਜਿਹੜਾ ਪਹਿਲਾਂ ਕੋਈ ਤਜਰਬਾ ਨਹੀਂ ਹੈਗਾ
ਜੀ।
ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਭਈ ਸਾਰਾ ਕੁਛ ਬਹੁਤ ਵਧੀਆ ਹੋਊਗਾ ਜੀ, ਉਹਦੇ ਤੇ ਉਮੀਦ ਕਰਦੇ ਹਾਂ ਜੀ। ਤੇ ਬਾਕੀ ਇਹ ਆ ਕਿ ਸਾਨੂੰ ਸਾਰਿਆਂ ਦੀ ਸਪੋਰਟ ਦੀ ਵੀ ਲੋੜ ਆ, ਕਿਉਂਕਿ ਆਪਾਂ ਇੱਕ ਪਰਿਵਾਰ ਆ ਜੀ, ਤੇ ਪਰਿਵਾਰ ਦੇ ਮੈਂਬਰ ਜੇ ਸਾਰੇ ਇਕੱਠੇ ਹੋ ਕੇ ਚੱਲਦੇ ਆ ਤਾਂ ਉਹ ਬਹੁਤ ਵਧੀਆ ਹੋ ਜਾਂਦਾ ਜੀ। ਪਰ ਜੇ ਆਪਾਂ, ਮੈਂ ਮੀਡੀਆ ਦੀ ਵੀ ਰਿਕੁਐਸਟ ਕਰੂੰਗਾ ਜੀ, ਪਲੀਜ਼ ਤੁਸੀਂ ਕੁਛ ਵੀ ਹੁੰਦਾ ਨਾ ਪਲੀਜ਼ ਦੱਸਿਆ ਕਰੋ, ਤਾਂ ਉਹਦੇ ਨਾਲ ਫਿਰ ਥੋੜਾ ਜਿਹਾ ਅਲਰਟ ਰਹੀਦਾ ਆਪਾਂ।
ਤਾਮੀ ਸਾਹਿਬ, ਜਿਵੇਂ ਤੁਸੀਂ ਸਹਿਯੋਗ ਦੀ ਗੱਲ ਕਰ ਰਹੇ ਹੋ, ਕੋਈ ਸ਼ੱਕ ਨਹੀਂ ਹੈ ਕਿ ਖਿਡਾਰੀਆਂ ਤੋਂ ਬਿਨਾਂ ਔਰ ਦਰਸ਼ਕਾਂ ਤੋਂ ਬਿਨਾਂ ਖੇਡਾਂ ਇਹ ਜਿਹੜੀਆਂ ਅਸੰਭਵ ਨੇ, ਔਰ ਨਾਲ ਦੀ ਨਾਲ ਇੱਕ ਪੱਖ ਹੋਰ ਹੈਗਾ ਕਿ ਸਪੌਂਸਰ ਔਰ ਵਲੰਟੀਅਰ, ਇਹਨਾਂ ਤੋਂ ਬਿਨਾਂ ਵੀ ਅਸੀਂ ਖੇਡਾਂ ਨੂੰ ਜਿਹੜਾ ਆ ਮੁਕੰਮਲ ਨਹੀਂ ਮੰਨ ਸਕਦੇ। ਸਪੌਂਸਰਾਂ ਨੂੰ ਔਰ ਜਿਹੜੇ ਵਲੰਟੀਅਰਸ ਨੇ ਉਹਨਾਂ ਦਾ ਮੋਰਾਲ ਬੂਸਟ ਕਰਨ ਦੇ ਵਾਸਤੇ, ਉਹਨਾਂ ਦਾ ਮਨੋਬਲ ਉੱਚਾ ਬਣਿਆ ਰਹੇ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਜੁੜੇ ਰਹਿਣ ਖੇਡਾਂ ਦੇ ਨਾਲ, ਕੀ ਕਹਿਣਾ ਚਾਹੋਗੇ ਉਹਨਾਂ ਨੂੰ?
ਪਹਿਲਾਂ ਤਾਂ ਸੋਰੀ, ਮੈਂ ਤੁਹਾਡੀ ਗੱਲ ਨੂੰ ਟੋਕ ਰਿਹਾ ਜੀ, ਮੈਂ ਹਰਪ੍ਰੀਤ ਕੌਰ ਭੈਣ ਜੀ ਦਾ ਨਾਮ ਮਿਸ ਕਰ ਗਿਆ, ਜੋ ਕਿ 89 ਤੋਂ ਗੇਮਸ ਨਾਲ ਜੁੜੇ, ਉਹ ਵੀ ਕਮੇਟੀ ਚ ਆ ਜੀ ਸਾਡੇ। ਤੇ ਹਾਂਜੀ, ਜਿਹੜਾ ਹੁਣ ਮੈਂ ਤੁਹਾਡੇ ਇੱਧਰ ਆ ਰਿਹਾ, ਐਕਚੁਲੀ ਸਪੌਂਸਰ ਤੇ ਵਲੰਟੀਅਰ ਇਹ ਇੱਕ ਰੀੜ ਦੀ ਹੱਡੀ ਹੈ ਜੀ ਗੇਮਸ ਦੀ, ਕਿਉਂਕਿ ਸਪੌਂਸਰ ਤੋਂ ਬਿਨਾਂ, ਫੰਡ ਤੋਂ ਬਿਨਾਂ ਕੁਛ ਨੀ ਹੁੰਦਾ, ਸਪੈਸ਼ਲੀ ਆਸਟ੍ਰੇਲੀਆ ਵਰਗੇ ਮੁਲਕ, ਕਿਉਂਕਿ ਹਰ ਚੀਜ਼ ਕੋਸਟ ਕਰਦੀ ਹੈ ਜੀ। ਤੇ ਵਲੰਟੀਅਰ ਵੀ ਲੋੜ ਆ, ਕਿਉਂਕਿ ਆਪਣਾ ਜਿਹੜਾ ਸਿੱਖ ਗੇਮਸ ਆਪਾਂ ਕਰਦੇ ਹਾਂ ਨਾ, ਉਹ ਈਸਟਰ ਵੀਕਐਂਡ ਤੇ ਹੁੰਦਾ। ਜੇ ਆਪਾਂ ਸਾਰਾ ਕੁਛ ਸੋਚੀਏ ਵੀ ਆਪਾਂ ਪੇਡ ਕਰ ਸਕਦੇ ਹਾਂ, ਉਹ ਪੋਸੀਬਲ ਨੀ ਹੈਗਾ ਜੀ, ਕਿਉਂਕਿ ਤੁਹਾਨੂੰ ਪਤਾ ਕਿ ਵੇਜ ਰੇਟ ਜਿਹੜਾ ਆ ਵੀਕਐਂਡ ਤੇ ਉਹ ਬਹੁਤ ਹੁੰਦਾ, ਉਹ ਵਲੰਟੀਅਰ ਦੀ ਵੀ ਬਹੁਤ ਜ਼ਿਆਦਾ ਲੋੜ ਹੁੰਦੀ ਆ, ਤੇ ਉਹ ਵੀ ਇੱਕ ਜਿੱਦਾਂ ਪਾਰਟ ਆਫ ਫੈਮਿਲੀ ਆ ਜੀ, ਉਹਨਾਂ ਤੋਂ ਬਿਨਾਂ ਗੱਡੀ ਨੀ ਚੱਲ ਸਕਦੀ ਜੀ। ਤੇ ਆਪਾਂ ਰਿਕੁਐਸਟ ਵੀ ਕਰਦੇ ਹਾਂ ਵੀ ਪਲੀਜ਼ ਵੱਧ ਤੋਂ ਵੱਧ ਨਾ ਤੁਸੀਂ ਇਨਵੋਲਵ ਹੋਇਆ ਕਰੋ, ਕੋਈ ਸੰਗਣ ਦੀ ਲੋੜ ਨੀ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਵੀ ਵਲੰਟੀਅਰ ਕੰਮ ਕਰਨਾ ਚਾਹੁੰਦੇ ਆ, ਭਾਰਤ ਕਮੇਟੀ ਆ, ਹੁਣ ਉਹ ਤੋਂ ਅੱਗੇ ਫਿਰ ਬਲਗੁਲਗਾ ਗੇਮਸ ਹੋਣੀਆਂ ਜੀ ਆਪਣੇ 28 ਤੇ 29 ਬ੍ਰਿਸਬਨ, ਤੁਸੀਂ ਕਿਸੇ ਨੂੰ ਵੀ ਕੰਟੈਕਟ ਕਰਕੇ ਪਹਿਲੇ ਨਾਂ ਦੇ ਸਕਦੇ ਆ। ਵੈਸੇ ਆਪਾਂ ਇਹ ਐਡਵਰਟਾਈਜ਼ ਵੀ ਕਰਦੇ ਆ ਦੂਸਰੇ ਤੇ ਆਪਣੇ ਜਿੰਨੇ ਵੀ ਸੋਸ਼ਲ ਮੀਡੀਆ ਤੇ ਵਲੰਟੀਅਰ ਲਈ ਰਜਿਸਟ੍ਰੇਸ਼ਨ ਲਈ, ਉਹ ਪਲੀਜ਼ ਹੈਲਪ ਦੀ ਲੋੜ ਹੁੰਦੀ ਆ, ਆਲਵੇਜ਼ ਕਰਿਆ ਕਰੋ ਪਲੀਜ਼
ਜੀ। ਅਖੀਰ ਦੇ ਵਿੱਚ ਤੁਸੀਂ ਭਾਈਚਾਰੇ ਨੂੰ ਜਾਂ ਖਿਡਾਰੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ, ਕੁਝ ਅਪੀਲ, ਕੋਈ ਸੁਨੇਹਾ?
ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਹੈ ਜੀ, ਬੀ ਪਾਰਟ ਆਫ ਦ ਗੇਮਸ ਐਜ਼ ਏ ਵਲੰਟੀਅਰ, ਦਰਸ਼ਕ, ਖਿਡਾਰੀ, ਮਿਹਨਤ ਕਰੋ। ਜੇ ਖਿਡਾਰੀ ਤੁਸੀਂ ਵਧੀਆ ਬਣਨਾ ਚਾਹੁੰਦੇ ਹੋ ਉੱਪਰ ਲੈਵਲ ਤੱਕ, ਇਹ ਇੱਕ ਭਗਤੀ ਹੈ ਜੀ, ਜਿੰਨੀ ਭਗਤੀ ਕਰੋਗੇ ਓਨਾ ਹੀ ਤੁਸੀਂ ਵਧੀਆ ਖਿਡਾਰੀ ਬਣੋਗੇ। ਸਾਰਿਆਂ ਨੂੰ ਇਹ ਆ ਕਿ ਆਪਣੇ ਇਹ ਗੇਮਸ ਆ ਇਹਨੂੰ ਆਪਾਂ, ਜੇ ਮੇਰੀ ਤੀਜੀ ਜਨਰੇਸ਼ਨ ਖੇਡ ਰਹੀ ਆ ਨਾ, ਮੈਂ ਇਹ ਸਾਰਿਆਂ ਨੂੰ ਅਪੀਲ ਕਰਦਾ ਜਾਂ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਜੀ, ਆਪਾਂ ਸਾਰਿਆਂ ਦੀਆਂ ਤੀਸਰੀਆਂ ਜਨਰੇਸ਼ਨਾਂ ਖੇਡਣੀਆਂ ਦੇਖਣੀਆਂ ਜੀ।
ਧਾਮੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਸਾਡੇ ਨਾਲ ਸਾਰੀਆਂ ਆਪਣੀਆਂ ਯੋਜਨਾਵਾਂ, ਆਪਣੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਜੀ।
ਹਾਂਜੀ, ਥੈਂਕ ਯੂ ਜੀ, SBS ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਇੰਨਾ ਮਨ ਨੂੰ ਮੌਕਾ ਦਿੱਤਾ ਜੀ ਗੱਲਬਾਤ ਕਰਨ ਦਾ, ਤੇ ਆਪਾਂ ਆਸ ਕਰਦੇ ਹਾਂ ਕਿ ਆਲਵੇਜ਼ ਸਪੋਰਟ ਕਰਨਗੇ ਜੀ SBS ਰੇਡੀਓ ਵੀ।
ਥੈਂਕ ਯੂ ਧਾਮੀ ਸਾਹਿਬ। ਸੋ ਇਹ ਆਵਾਜ਼ ਤੁਸੀਂ ਸੁਣ ਰਹੇ ਸੀ ਦਲਜੀਤ ਸਿੰਘ ਧਾਮੀ ਹੋਰਾਂ ਦੀ, ਜਿਹੜੇ ਕਿ ਨੈਸ਼ਨਲ ਕਮੇਟੀ ਜਿਹੜੀ ਸਿੱਖ ਗੇਮਸ ਦੀ ਨਵੀਂ ਜਿਹੜੀ ਗਠਿਤ ਹੋਈ ਆ ਉਹਦੇ ਪ੍ਰਧਾਨ ਹੈਗੇ ਨੇ। ਔਰ ਹੁਣ ਅਗਲਾ ਈਵੈਂਟ ਜਿਹੜਾ ਹੋਣ ਵਾਸਤੇ ਜਾ ਰਿਹਾ ਸਿੱਖ ਖੇਡਾਂ ਦਾ, ਆਪਣੇ ਸੁਣਨ ਵਾਲੇ ਨੂੰ ਦੱਸ ਦਈਏ ਕਿ 39ਵੀਆਂ ਸਿੱਖ ਖੇਡਾਂ ਜਿਹੜੀਆਂ ਆਸਟ੍ਰੇਲੀਅਨ ਸਿੱਖ ਗੇਮਸ 26 ਮਾਰਚ ਤੋਂ ਲੈ ਕੇ 28 ਮਾਰਚ ਦਰਮਿਆਨ ਹੋਣੀਆਂ ਨੇ ਪਰਥ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਹੁਣ ਉਸ ਨੂੰ ਲੈ ਕੇ ਕਮੇਟੀ ਦੇ ਵੱਲੋਂ ਤਿਆਰੀਆਂ ਜਿਹੜੀਆਂ ਉਹ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਹੋਰਨਾਂ ਖਬਰਾਂ ਅਤੇ ਜਾਣਕਾਰੀਆਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਤੁਹਾਡਾ ਪਸੰਦੀਦਾ ਪੰਜਾਬੀ ਦਾ ਪ੍ਰੋਗਰਾਮ ਲੈ ਕੇ, ਜਿਹੜਾ ਕਿ ਅੱਜ ਪੇਸ਼ ਹੋ ਰਿਹਾ ਸਿਡਨੀ ਸਟੂਡੀਓ ਤੋਂ SBS ਦੇ ਚੈਨਲ ਸਾਊਥ ਏਸ਼ੀਆ ਦੇ ਉੱਤੇ ਲਾਈਵ 4 ਤੋਂ 5। ਇਸੇ ਪ੍ਰੋਗਰਾਮ ਦਾ ਰਿਪੀਟ ਤੁਸੀਂ ਰਾਤ 9 ਤੋਂ 10 ਵਜੇ ਵੀ ਸੁਣ ਸਕਦੇ ਹੈਗੇ ਹੋ SBS 2 ਦੇ ਉੱਤੇ। ਦੋਸਤੋ, ਇਸ ਸੈਕਸ਼ਨ 'ਚ ਆ ਕੇ ਅਸੀਂ ਗੱਲ ਕਰਨੀ ਹੁੰਦੀ ਹੈ ਬਾਲੀਵੁੱਡ ਦੀ। ਹਰ ਬੁੱਧਵਾਰ ਵਾਲੇ ਦਿਨ ਬਾਲੀਵੁੱਡ ਦੀ ਖਬਰ ਜਿਹੜੀਆਂ ਹੈਗੀਆਂ, ਬਹੁਤ ਸਾਰੀਆਂ ਵੈਸੇ ਖਬਰਾਂ, ਪਰ ਇੱਕ ਵੱਡੀ ਖਬਰ ਹੈਗੀ ਹੈ ਕਿ ਦਿਲਜੀਤ ਦੋਸਾਂਝ ਨੂੰ ਹੁਣ ਲੋਸ ਏਂਜਲਸ ਦੇ ਵਿੱਚ ਇੱਕ ਬਹੁਤ ਵੱਡਾ ਸਨਮਾਨ ਮਿਲਣ ਜਾ ਰਿਹਾ। ਇੱਕ ਜਿਹੜਾ ਦਿਨ ਹੈਗਾ ਉਹਦੇ ਵਾਸਤੇ, ਦਿਲਜੀਤ ਦੋਸਾਂਝ ਵਾਸਤੇ ਹੀ ਡੈਡੀਕੇਟ ਕੀਤਾ ਜਾ ਰਿਹਾ, ਦਿਲਜੀਤ ਦੋਸਾਂਝ ਡੇ ਮਨਾਇਆ ਜਾਏਗਾ ਉੱਥੇ। ਇਹਦੇ ਵਾਸਤੇ ਸਾਰਾ, ਇਹਦੇ ਬਾਰੇ ਸਾਰਾ ਵੇਰਵਾ ਲੈ ਕੇ ਹਾਜ਼ਰ ਹਨ ਸਾਡੇ ਸਾਥੀ ਹਰਪ੍ਰੀਤ ਕੌਰ ਹੋਰੀ।
SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅਦਾਕਾਰਾ ਨਿਮਰਤ ਕੌਰ ਆਹਲੂਵਾਲੀਆ ਇਨੀ ਦਿਨੀ ਆਪਣੀ ਆਉਣ ਵਾਲੀ ਸੀਰੀਜ਼ ਅਬ ਹੋਗਾ ਹਿਸਾਬ ਨੂੰ ਲੈ ਕੇ ਚਰਚਾ ਵਿੱਚ ਹੈ। ਨਿਮਰਤ ਕੌਰ ਆਹਲੂਵਾਲੀਆ ਨੇ ਕਿਹਾ ਹੈ ਕਿ ਇਸ ਸੀਰੀਜ਼ ਵਿੱਚ ਮੈਂ ਪੰਜਾਬ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹਾਂ ਕਿਉਂਕਿ ਮੈਂ ਖੁਦ ਵੀ ਪੰਜਾਬੀ ਹਾਂ, ਇਸ ਲਈ ਸ਼ੂਟਿੰਗ ਦੇ ਦੌਰਾਨ ਮੈਨੂੰ ਹਰ ਚੀਜ਼ ਕਾਫੀ ਜਾਣੀ ਪਹਿਚਾਣੀ ਲੱਗੀ। ਪੰਜਾਬ ਦੀ ਭਾਸ਼ਾ, ਉੱਥੋਂ ਦੇ ਲੋਕ ਅਤੇ ਉੱਥੋਂ ਦਾ ਸੱਭਿਆਚਾਰ ਮੇਰੇ ਦੇ ਲਈ ਕੁਝ ਵੀ ਨਵਾਂ ਨਹੀਂ ਸੀ। ਇਹੀ ਵਜ੍ਹਾ ਰਹੀ ਕਿ ਕਿਰਦਾਰ ਨਿਭਾਉਂਦੇ ਵੇਲੇ ਮੈਨੂੰ ਕਿਸ ਤਰ੍ਹਾਂ ਦਾ ਦਬਾਅ ਮਹਿਸੂਸ ਨਹੀਂ ਹੋਇਆ। ਸ਼ੂਟਿੰਗ ਦੇ ਪਹਿਲੇ ਦਿਨ ਤੋਂ ਹੀ ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਕਿਸੇ ਸੈੱਟ ਤੇ ਨਹੀਂ ਬਲਕਿ ਆਪਣੇ ਘਰ ਵਿੱਚ ਹਾਂ। ਮੇਰਾ ਮੰਨਣਾ ਹੈ ਕਿ ਜਦ ਕਲਾਕਾਰ ਆਪਣੇ ਮਾਹੌਲ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ ਤਾਂ ਉਸਦਾ ਅਸਰ ਸਿੱਧਿਆਂ ਉਸਦੀ ਅਦਾਕਾਰੀ ਤੇ ਦਿਸਦਾ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ ਉਹ ਇੱਕ ਵੱਡੀ ਜਾਣਕਾਰੀ ਆਪਣੇ ਫੈਨਸ ਦੇ ਨਾਲ ਸਾਂਝਾ ਕਰ ਰਹੇ ਨੇ। ਅਗਲੇ ਸਾਲ ਤੋਂ 6 ਜਨਵਰੀ ਦਾ ਦਿਨ ਦਿਲਜੀਤ ਦੋਸਾਂਝ ਡੇ ਦੇ ਤੌਰ ਤੇ ਲੋਸ ਏਂਜਲਸ ਵਿੱਚ ਮਨਾਇਆ ਜਾਏਗਾ। ਇਸੇ ਦਿਨ ਗਾਇਕ ਦਾ ਜਨਮ ਦਿਨ ਵੀ ਆਉਂਦਾ ਹੈ। ਵੀਡੀਓ ਵਿੱਚ ਦਿਲਜੀਤ ਦੋਸਾਂਝ ਨੂੰ ਲੋਸ ਏਂਜਲ ਸਿਟੀ ਕਾਉਂਸਿਲ ਦੇ ਪ੍ਰਤੀਨਿਧ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਲੋਸ ਏਂਜਲਸ ਵਿੱਚ ਮੇਰੇ ਨਾਂ ਤੇ ਇੱਕ ਡੇ ਮਨਾਇਆ ਜਾਏਗਾ। ਮੇਰੇ ਕੋਲ ਕਹਿਣ ਨੂੰ ਸ਼ਬਦ ਨਹੀਂ ਨੇ। ਲੋਸ ਏਂਜਲ ਸਿਟੀ ਕਾਉਂਸਿਲ ਨੇ ਅਧਿਕਾਰਿਕ ਤੌਰ ਤੇ ਇੱਕ ਮਤਾ ਪਾਸ ਕੀਤਾ ਹੈ ਜਿਸ ਦੇ ਤਹਿਤ 6 ਜਨਵਰੀ 2027 ਨੂੰ ਦਿਲਜੀਤ ਦੋਸਾਂਝ ਡੇ ਐਲਾਨਿਆ ਗਿਆ ਹੈ। ਸਾਲ 2023 ਵਿੱਚ ਕੈਨੇਡਾ ਦੇ ਵੈਂਕੂਵਰ ਵਿੱਚ ਪੰਜਾਬੀ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ। ਹਾਲ ਹੀ ਵਿੱਚ ਸਿੰਗਰ ਨੇ ਇਸ ਘਟਨਾ ਦੇ ਬਾਰੇ ਵਿੱਚ ਗੱਲ ਕੀਤੀ ਸ਼ੇਖਰ ਸੁਮਨ ਦੇ ਚੈਟ ਸ਼ੋਅ ਸ਼ੇਖਰ ਟੂਨਾਈਟ ਵਿੱਚ। ਇਸ ਸ਼ੋਅ ਵਿੱਚ ਪਹੁੰਚੇ ਗਿੱਪੀ ਗਰੇਵਾਲ ਨੇ ਇਸ ਘਟਨਾ ਦੇ ਬਾਰੇ ਵਿੱਚ ਦੱਸਿਆ। ਉਹਨਾਂ ਨੇ ਕਿਹਾ ਕਿ ਜਦ ਮੇਰੇ ਘਰ ਦੇ ਬਾਹਰ ਫਾਇਰਿੰਗ ਹੋਈ ਤਾਂ ਸੱਚ ਕਹਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਅਜਿਹਾ ਕਿਉਂ ਹੋਇਆ। ਮੈਨੂੰ ਕੋਈ ਕਾਲ ਨਹੀਂ ਆਇਆ ਸੀ, ਕਿਸੇ ਨੇ ਮੈਨੂੰ ਧਮਕੀ ਵੀ ਨਹੀਂ ਦਿੱਤੀ ਸੀ। ਘਟਨਾ ਦੇ ਬਾਅਦ ਇੱਕ ਫੇਸਬੁੱਕ ਪੋਸਟ ਸਾਹਮਣੇ ਆਈ ਜਿਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਮੈਸੇਜ ਦੇ ਜ਼ਰੀਏ ਇਸ ਦੀ ਜ਼ਿੰਮੇਵਾਰੀ ਲਈ ਸੀ। ਪੋਸਟ ਵਿੱਚ ਇਸ ਨੂੰ ਗਿੱਪੀ ਦੇ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਨਾਲ ਕਥਿਤ ਜੁੜਾਵ ਦੇ ਖਿਲਾਫ ਇੱਕ ਚੇਤਾਵਨੀ ਦੱਸਿਆ ਗਿਆ ਸੀ। ਅਦਾਕਾਰਾ ਇਸ਼ਾ ਦਿਓਲ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਹੋਰਰ ਕਾਮੇਡੀ ਫਿਲਮ ਵਿੱਚ ਨਜ਼ਰ ਆਉਣ ਵਾਲੀ ਹੈ। ਉਹਨਾਂ ਦੀ ਇਸ ਆਉਣ ਵਾਲੀ ਫਿਲਮ ਦਾ ਨਾਂ ਘੁੰਗਟ ਹੈ। ਇਸ ਫਿਲਮ ਦਾ ਨਿਰਦੇਸ਼ਨ ਮਾਈ ਫਰੈਂਡ ਗਣੇਸ਼ਾ ਫੇਮ ਡਾਇਰੈਕਟਰ ਰਾਜੀਵ ਐਸ ਰੂਈਆ ਕਰ ਰਹੇ ਨੇ। ਇਹ ਫਿਲਮ ਮਨੋਰੰਜਨ ਦੇ ਨਾਲ ਨਾਲ ਸਮਾਜ ਦੀਆਂ ਪੁਰਾਣੀਆਂ ਮਾਨਤਾਵਾਂ ਨੂੰ ਚੁਣੌਤੀ ਦੇਣ ਅਤੇ ਮਹਿਲਾ ਸਸ਼ਕਤੀਕਰਨ ਦਾ ਇੱਕ ਮਜ਼ਬੂਤ ਸੁਨੇਹਾ ਦੇਵੇਗੀ। ਫਿਲਮ ਵਿੱਚ ਈਸ਼ਾ ਦਾ ਬਿਲਕੁਲ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ। ਸਨੀ ਦਿਓਲ ਸਟਾਰਰ ਗਦਰ ਇੱਕ ਪ੍ਰੇਮ ਕਥਾ ਨੂੰ ਰਿਲੀਜ਼ ਹੋਏ 25 ਸਾਲ ਹੋ ਚੁੱਕੇ ਨੇ। ਡਾਇਰੈਕਟਰ ਅਨਿਲ ਸ਼ਰਮਾ ਨੇ ਕਿਹਾ ਹੈ ਕਿ ਗਦਰ 3 ਦੀ ਲਿਖਾਈ ਦਾ ਕੰਮ ਚੱਲ ਰਿਹਾ ਹੈ, ਸਭ ਕੁਝ ਠੀਕ ਰਿਹਾ ਤਾਂ 2027 ਦੀ ਸ਼ੁਰੂਆਤ ਵਿੱਚ ਗਦਰ 3 ਦੀ ਸ਼ੂਟਿੰਗ ਸ਼ੁਰੂ ਹੋ ਜਾਏਗੀ। ਬਾਲੀਵੁੱਡ ਐਕਟ੍ਰੈਸ ਜੈਕਲੀਨ ਫਰਨਾਂਡਿਸ ਇੱਕ ਵਾਰ ਫਿਰ ਹਾਰਰ ਜੋਨਰ ਵਿੱਚ ਕਦਮ ਰੱਖਣ ਜਾ ਰਹੀ ਹੈ, ਹਾਲਾਂਕਿ ਉਹ ਪਹਿਲਾਂ ਵੀ ਹਾਰਰ ਕਾਮੇਡੀ ਫਿਲਮ ਭੂਤ ਪੁਲਿਸ ਅਤੇ ਬ੍ਰਿਟਿਸ਼ ਫਿਲਮ ਡੈਫੀਨੇਸ਼ਨ ਆਫ ਫੀਅਰ ਵਿੱਚ ਨਜ਼ਰ ਆ ਚੁੱਕੀ ਹੈ, ਲੇਕਿਨ ਇਸ ਵਾਰ ਉਹ ਇੱਕ ਫੁੱਲ ਫਲੈਜ ਹਾਰਰ ਫਿਲਮ ਦਾ ਹਿੱਸਾ ਬਣੀ ਹੈ। ਜੈਕਲੀਨ ਫਰਨਾਂਡਿਸ ਲੰਬੇ ਸਮੇਂ ਤੋਂ ਅਜਿਹੀ ਸਕ੍ਰਿਪਟ ਦੀ ਭਾਲ ਵਿੱਚ ਸੀ ਜੋ ਉਹਨਾਂ ਨੂੰ ਹਾਰਰ ਜੋਨਰ ਵਿੱਚ ਕੁਝ ਵੱਖਰਾ ਕਰਨ ਦਾ ਮੌਕਾ ਦੇ ਸਕੇ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਕਹਾਣੀ ਨੇ ਉਹਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਸੂਤਰਾਂ ਮੁਤਾਬਕ ਇਹ ਫਿਲਮ ਸਿਰਫ ਡਰਾਉਣ ਤੱਕ ਸੀਮਿਤ ਨਹੀਂ ਹੋਏਗੀ, ਬਲਕਿ ਇਸ ਵਿੱਚ ਇਮੋਸ਼ਨਲ ਕਹਾਣੀ ਅਤੇ ਦਮਦਾਰ ਸੰਗੀਤ ਦਾ ਵੀ ਖਾਸ ਤੜਕਾ ਵੇਖਣ ਨੂੰ ਮਿਲੇਗਾ। ਫਿਲਹਾਲ ਫਿਲਮ ਦਾ ਅਧਿਕਾਰਿਕ ਟਾਈਟਲ ਸਾਹਮਣੇ ਨਹੀਂ ਆਇਆ ਹੈ। ਫਿਲਮ ਮੇਕਰ ਆਦਿਤਯ ਧਰ ਦੀ ਫਿਲਮ ਧੁਰੰਧਰ ਦੇ ਬਾਅਦ ਹੁਣ ਦਿੱਗਜ ਨਿਰਦੇਸ਼ਕ ਪ੍ਰਿਯਦਰਸ਼ਨ ਇੱਕ ਹੋਰ ਧੁਰੰਧਰ ਆਕਾਸ਼ ਆਦਿਤਯ ਲਾਮਾ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਨੇ। ਉਹਨਾਂ ਦੀ ਇਸ ਆਉਣ ਵਾਲੀ ਫਿਲਮ ਦਾ ਨਾਂ ਦੁਲਹਨੀਆ ਲੈ ਆਏਗੀ ਹੈ। ਇਹ ਇੱਕ ਪਰਿਵਾਰਿਕ ਮਨੋਰੰਜਨ ਫਿਲਮ ਹੋਏਗੀ ਜਿਸ ਵਿੱਚ ਮਹੇਸ਼ ਮਾਂਜਰੇਕਰ, ਪਿਯੂਸ਼ ਮਿਸ਼ਰਾ ਅਤੇ ਖੁਸ਼ਾਲੀ ਕੁਮਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਪ੍ਰੋਜੈਕਟ ਦੇ ਐਲਾਨ ਦੇ ਬਾਅਦ ਪ੍ਰਿਯਦਰਸ਼ਨ ਨੇ ਖੁਦ ਸੋਸ਼ਲ ਮੀਡੀਆ ਤੇ ਆਕਾਸ਼ ਆਦਿਤਯ ਲਾਮਾ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ। ਫਿਲਮ ਦੀ ਰਿਲੀਜ਼ ਡੇਟ ਅਤੇ ਫਸਟ ਲੁੱਕ ਦਾ ਐਲਾਨ ਆਉਣ ਵਾਲੇ ਮਹੀਨਿਆਂ ਵਿੱਚ ਕੀਤਾ ਜਾ ਸਕਦਾ ਹੈ। ਮਸ਼ਹੂਰ ਅਦਾਕਾਰਾ ਦੀਪਿਕਾ ਚਿਖਲੀਆ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਤੇਰਾ ਮੇਰਾ ਨਾਤਾ ਨੂੰ ਲੈ ਕੇ ਬੇਹੱਦ ਐਕਸਾਈਟਿਡ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਫਿਲਮ ਸਿਰਫ ਮਨੋਰੰਜਨ ਨਹੀਂ ਕਰਦੀ ਬਲਕਿ ਲੋਕਾਂ ਨੂੰ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਵੀ ਯਾਦ ਦਿਵਾਉਂਦੀ ਹੈ ਜੋ ਸਮੇਂ ਦੇ ਨਾਲ ਕਿਤੇ ਪਿੱਛੇ ਰਹਿੰਦੇ ਜਾ ਰਹੇ ਨੇ। ਤੇਰਾ ਮੇਰਾ ਨਾਤਾ ਅਜਿਹੀ ਫਿਲਮ ਹੈ ਜੋ ਪਿਆਰ, ਤਿਆਗ ਅਤੇ ਪਰਿਵਾਰ ਵਰਗੇ ਵੈਲਿਊਜ਼ ਨੂੰ ਸਾਹਮਣੇ ਲਿਆਉਂਦੀ ਹੈ। ਉਹਨਾਂ ਨੇ ਕਿਹਾ ਕਿ ਰਿਸ਼ਤੇ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਨੇ ਅਤੇ ਇਹ ਫਿਲਮ ਇਹਨਾਂ ਰਿਸ਼ਤਿਆਂ ਦੀ ਖੂਬਸੂਰਤੀ ਨੂੰ ਵਿਖਾਉਣ ਦੀ ਕੋਸ਼ਿਸ਼ ਕਰਦੀ ਹੈ। ਬਾਲੀਵੁੱਡ ਦੇ ਮੰਨੇ ਪ੍ਰਮੰਨੇ ਪ੍ਰੋਡਕਸ਼ਨ ਹਾਊਸ ਆਮਿਰ ਖਾਨ ਪ੍ਰੋਡਕਸ਼ਨਸ ਨੇ ਇੱਕ ਖਾਸ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਹ ਡਾਕੂਮੈਂਟਰੀ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦੀ ਪ੍ਰੇਰਣਾਦਾਇਕ ਜ਼ਿੰਦਗੀ ਤੇ ਆਧਾਰਿਤ ਹੋਏਗੀ। ਇਸ ਫਿਲਮ ਦਾ ਨਿਰਦੇਸ਼ਨ ਸਵਾਤੀ ਚੱਕਰਵਰਤੀ ਭਟਕਲ ਕਰੇਗੀ ਜੋ ਸਮਾਜਿਕ ਮੁੱਦਿਆਂ ਅਤੇ ਇਨਸਾਨੀ ਕਹਾਣੀਆਂ ਤੇ ਕੰਮ ਕਰਨ ਦੇ ਲਈ ਜਾਣੀ ਜਾਂਦੀ ਹੈ। ਇਸ ਡਾਕੂਮੈਂਟਰੀ ਵਿੱਚ ਦ੍ਰੌਪਦੀ ਮੁਰਮੂ ਜੀ ਦੇ ਨਿੱਜੀ ਅਤੇ ਸੋਸ਼ਲ ਲਾਈਫ ਦੇ ਸਫ਼ਰ ਨੂੰ ਵਿਖਾਇਆ ਜਾਏਗਾ। ਬਾਲੀਵੁੱਡ ਗੱਪਸ਼ਪ ਵਿੱਚ ਅਜੇ ਨਹੀਂ, ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਹੋਰ ਬਾਲੀਵੁੱਡ ਦੀਆਂ ਤਾਜ਼ਾ ਖ਼ਬਰਾਂ ਲੈ ਕੇ। ਤਦ ਤੱਕ ਲਈ ਇਜਾਜ਼ਤ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।